ਸਤਨਾਮ ਵਾਹਿਗੁਰੂ ਸਾਹਿਬ ਜੀਓ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੂ ਵਾਜੋਂ ਤਤੈ ਸਾਰ ਨ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੋ ਅਣਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਕਹੈ ਨਾਨਕ ਸਤ ਪਾਏ ਜਿਸਨੋ ਅਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਪਰਮ ਸਨਮਾਨਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿਖੇ ਸ਼ਾਮਾਂ ਦੇ ਸਜੇ ਹੋਏ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰਮੁਖ ਸਤਸੰਗੀ ਜਨੋ ਆਓ ਹਰ ਰੋਜ਼ ਦੀ ਤਰ੍ਹਾਂ ਕੁਝ ਸਮਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਗੁਰਬਾਣੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਇੱਕ ਵਾਰੀ ਸਾਰੇ ਜਾਣੇ ਕਿਰਪਾ ਕਰੋ, ਗੁਰੂ ਬਖਸ਼ੀ ਗੁਰਫਤਿਹ ਦੇ ਨਾਲ ਸਾਰੇ ਜਾਣੇ ਸਾਂਝ ਬਣਾਓ। ਕੋਈ ਰਸਨਾ ਖਾਲੀ ਨਾ ਰਹੇ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਆਨੰਦ ਸਾਹਿਬ, ਉਸ ਦੀ 27ਵੀਂ ਪੌੜੀ ਦਾ ਪਾਠ ਅੱਜ ਆਪ ਜੀ ਨੇ ਸ਼ਿਰਵਣ ਕੀਤਾ ਹੈ। ਆਨੰਦ ਦੀ ਪ੍ਰਾਪਤੀ ਵਾਸਤੇ ਗੁਰੂ ਅਮਰਦਾਸ ਜੀ ਨੇ ਇਸ ਪੌੜੀ ਦੇ ਅੰਦਰ ਜਿਹੜੀ ਸ਼ਰਤ ਰੱਖੀ ਹੈ, ਜਿਹੜੀ ਗੱਲ ਸਮਝਾਈ ਹੈ, ਉਹ ਇਹ ਹੈ ਕਿ ਮਨੁੱਖ ਨੂੰ ਤੱਤ ਦੀ ਸੋਝੀ ਹੋਵੇ। ਤੱਤ ਜਿਸ ਦਾ ਭਾਵ ਹੈ ਅਸਲੀਅਤ। ਜਿਤਨੀ ਦੇਰ ਤੱਕ ਮਨੁੱਖ ਤੱਤ ਦਾ ਜਾਣੂ ਨਹੀਂ ਹੁੰਦਾ, ਜਿਤਨੀ ਦੇਰ ਤੱਕ ਮਨੁੱਖ ਅਸਲੀਅਤ ਦਾ ਜਾਣੂ ਨਹੀਂ ਹੁੰਦਾ, ਜਿਤਨੀ ਦੇਰ ਤੱਕ ਮਨੁੱਖ ਸੱਚਾਈ ਦਾ ਜਾਣੂ ਨਹੀਂ ਹੁੰਦਾ, ਉਤਨੀ ਦੇਰ ਤੱਕ ਇਸ ਮਨੁੱਖ ਦੇ ਜੀਵਨ ਦੇ ਅੰਦਰ ਆਨੰਦ ਵਾਲੀ ਅਵਸਥਾ ਬਣੇਗੀ ਨਹੀਂ। ਉਤਨੀ ਦੇਰ ਤੱਕ ਇਸ ਮਨੁੱਖ ਦੇ ਜੀਵਨ ਦੀ ਡਾਵਾਂ ਡੋਲ ਵਾਲੀ ਜਿਹੜੀ ਹਾਲਤ ਹੈ ਉਹ ਕਦੇ ਖਤਮ ਨਹੀਂ ਹੋਏਗੀ। ਬਚਨ ਲੈ ਲਈਏ ਗੁਰਦੇਵ ਜੀ ਦੇ ਪਹਿਲਾਂ। ਗੁਰਦੇਵ ਕਹਿੰਦੇ ਨੇ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਬਾਜੋਂ, ਤੱਤੇ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਬ੍ਰਹਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਸਿਮਰਤੀਆਂ ਤੇ ਸ਼ਾਸਤਰ ਜਿਹੜੇ ਸਨਾਤਨ ਮਤ ਦੇ ਹਿੰਦੂ ਮਤ ਦੇ ਧਾਰਮਿਕ ਗ੍ਰੰਥ ਨੇ, ਗੁਰਦੇਵ ਕਹਿੰਦੇ ਨੇ ਇਹਨਾਂ ਨੂੰ ਪੜ੍ਹਨ ਵਾਲੇ ਜਿਹੜੇ ਪੰਡਿਤ ਨੇ ਉਹ ਇਹਨਾਂ ਨੂੰ ਪੜ੍ਹ ਪੜ੍ਹ ਕੇ ਸਾਰੀ ਜ਼ਿੰਦਗੀ ਕੇਵਲ ਪੁੰਨ ਤੇ ਪਾਪ ਦੀ ਹੀ ਵਿਚਾਰ ਕਰਦੇ ਰਹਿੰਦੇ ਹਨ, ਕੇਵਲ ਆਪਣੇ ਸ਼ਰਧਾਲੂਆਂ ਨੂੰ ਇਹੀ ਦੱਸਦੇ ਨੇ ਕਿ ਆਹ ਕੰਮ ਜਿਹੜੇ ਨੇ ਇਹ ਪੁੰਨ ਵਾਲੇ ਹਨ, ਆਹ ਕੰਮ ਜਿਹੜੇ ਹਨ ਇਹ ਪਾਪ ਵਾਲੇ ਹਨ। ਆਹ ਕੰਮ ਕਰੋਗੇ, ਪੁੰਨ ਵਾਲੇ ਕੰਮ ਕਰੋਗੇ ਤੇ ਬਦਲੇ ਦੇ ਵਿੱਚ ਤੁਹਾਨੂੰ ਸਵਰਗ ਮਿਲੇਗਾ, ਪਾਪ ਕਰਮ ਕਰੋਗੇ ਤੇ ਬਦਲੇ ਦੇ ਵਿੱਚ ਫਿਰ ਤੁਹਾਨੂੰ ਉਹਦਾ ਜਿਹੜਾ ਫਲ ਹੈ ਉਹ ਨਰਕਾਂ ਦੇ ਰੂਪ ਦੇ ਵਿੱਚ ਤੁਹਾਨੂੰ ਭੋਗਣਾ ਪਵੇਗਾ। ਗੁਰਦੇਵ ਕਹਿੰਦੇ ਨੇ ਇਹ ਤੱਤ ਨੂੰ ਨਹੀਂ ਜਾਣਦੇ, ਇਹ ਅਸਲੀਅਤ ਨੂੰ ਨਹੀਂ ਜਾਣਦੇ। ਵੈਸੇ ਪੁੰਨ ਕੀ ਹੈ ਤੇ ਪਾਪ ਕੀ ਹੈ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਿਸ਼ਾਲ ਔਰ ਬਹੁਤ ਗੁੰਝਲਦਾਰ ਵਿਸ਼ਾ ਹੈ, ਖਾਸ ਕਰਕੇ ਧਾਰਮਿਕ ਜਗਤ ਦੇ ਅੰਦਰ। ਇੱਕ ਤੇ ਇਹ ਵਿਸ਼ਾ ਗੁੰਝਲਦਾਰ ਹੈ ਔਰ ਦੂਸਰਾ ਇਸੇ ਦਾ ਸਹਾਰਾ ਲੈ ਕੇ ਧਾਰਮਿਕ ਪੁਜਾਰੀਆਂ ਨੇ ਆਮ ਲੋਕਾਈ ਨੂੰ ਉਲਝਾਈ ਰੱਖਿਆ। ਪਰ ਪੁੰਨ ਕੀ ਹੈ, ਪਾਪ ਕੀ ਹੈ, ਸਾਰੇ ਸੰਸਾਰ ਦੇ ਅੰਦਰ ਇਸ ਦੀ ਕੋਈ ਇੱਕ ਪਰਿਭਾਸ਼ਾ ਜਿਹੜੀ ਹੈ ਉਹ ਨਿਯਤ ਨਹੀਂ ਕੀਤੀ ਜਾ ਸਕੀ। ਸਾਰਾ ਸੰਸਾਰ ਇਸ ਗੱਲ ਦੇ ਉੱਤੇ ਇੱਕ ਮਤ ਨਹੀਂ ਹੋ ਸਕਿਆ। ਦੁਨੀਆਂ ਦੇ ਵੱਖੋ ਵੱਖਰੇ ਮਤ ਜਿਹੜੇ ਨੇ ਇਸ ਗੱਲ ਦੇ ਉੱਤੇ ਇੱਕ ਮਤ ਨਹੀਂ ਹੋ ਸਕੇ ਕਿ ਪੁੰਨ ਕੀ ਹੈ, ਪਾਪ ਕੀ ਹੈ, ਨਤੀਜਾ ਕੀ ਨਿਕਲਦਾ ਹੈ। ਇੱਕ ਧਰਮ ਦੇ ਵਿੱਚ ਜਿਹੜਾ ਪੁੰਨ ਗਿਣਿਆ ਜਾਂਦਾ ਹੈ ਦੂਸਰੇ ਧਰਮ ਦੇ ਵਿੱਚ ਉਹ ਪਾਪ ਗਿਣਿਆ ਜਾਂਦਾ ਹੈ। ਹਿੰਦੂ ਮਤ ਦੇ ਅੰਦਰ ਜਿਹੜਾ ਮੁੰਡਨ ਕਰਨਾ ਹੈ, ਬੱਚੇ ਦੇ ਵਾਲ ਕਟਵਾਉਣੇ ਹਨ, ਮੁੰਡਨ ਕਰਨਾ, ਉਹਨਾਂ ਵਾਸਤੇ ਉਹ ਪੁੰਨ ਦਾ ਕਰਮ ਹੈ, ਧਰਮ ਦਾ ਕਰਮ ਹੈ। ਪਰ ਅਸੀਂ ਆਪਣੇ ਸਿੱਖ ਮਤ ਦੇ ਅੰਦਰ ਆਖਦੇ ਹਾਂ ਕਿ ਇਹ ਪਤਿਤ ਹੋਣਾ ਹੈ, ਇਹ ਪਾਪ ਹੈ, ਇਹ ਗੁਨਾਹ ਹੈ, ਇਹ ਬੱਜਰ ਪਾਪ ਹੈ। ਇਸੇ ਤਰੀਕੇ ਦੇ ਨਾਲ ਹਿੰਦੂ ਮਤ ਦੇ ਅੰਦਰ, ਸਨਾਤਨ ਮਤ ਦੇ ਅੰਦਰ ਜਿਹੜੀ ਗਾਂ ਹੈ ਉਸਨੂੰ ਪੂਜਿਆ ਜਾਂਦਾ ਹੈ, ਉਸਦੀ ਪੂਜਾ ਕੀਤੀ ਜਾਂਦੀ ਹੈ, ਉਸਨੂੰ ਮਾਂ ਆਖਿਆ ਜਾਂਦਾ ਹੈ। ਪਰ ਇਸਲਾਮ ਮਤ ਦੇ ਅੰਦਰ ਉਸ ਗਾਂ ਦੀ ਹੱਤਿਆ ਕਰਨੀ ਜਿਹੜਾ ਹੈ ਉਹ ਧਰਮ ਦਾ ਕੰਮ ਗਿਣਿਆ ਜਾਂਦਾ ਹੈ, ਬਲੀ ਦੇਣੀ ਧਰਮ ਦਾ ਕੰਮ ਗਿਣਿਆ ਜਾਂਦਾ ਹੈ। ਤਾਂ ਦੁਨੀਆਂ ਦੇ ਜਿਹੜੇ ਵੱਖੋ ਵੱਖਰੇ ਧਰਮ ਨੇ ਜਾਂ ਸਾਰੀ ਦੁਨੀਆਂ ਕਹਿ ਲਈਏ, ਪੁੰਨ ਕੀ ਹੈ, ਪਾਪ ਕੀ ਹੈ, ਇਹਦੇ ਉੱਤੇ ਇੱਕ ਮਤ ਨਹੀਂ ਹੋ ਸਕੀ। ਹਰੇਕ ਮਤ ਦਾ ਦੂਸਰੇ ਦੇ ਨਾਲ ਵੱਖਰੇਵਾਂ ਹੈ। ਪਰ ਜਦੋਂ ਅਸੀਂ ਇਹ ਆਖਦੇ ਹਾਂ ਕਿ ਜਿਸ ਨੇ ਇਸ ਸੰਸਾਰ ਨੂੰ ਬਣਾਇਆ ਹੈ, ਜਦੋਂ ਅਸੀਂ ਇਹ ਬੋਲ ਪੜ੍ਹਦੇ ਹਾਂ ਕਿ ਏਕ ਨੂਰ ਤੇ ਸਭ ਜਗ ਉਪਜਿਆ ਹੈ, ਸਾਰਾ ਸੰਸਾਰ ਇੱਕੋ ਨੂਰ ਤੋਂ ਪੈਦਾ ਹੋਇਆ ਹੈ, ਇਹ ਤੇ ਹੈ ਨਹੀਂ ਹਿੰਦੂਆਂ ਨੂੰ ਪੈਦਾ ਕਰਨ ਵਾਲਾ ਕੋਈ ਹੋਰ ਹੋਵੇ, ਸਿੱਖਾਂ ਨੂੰ ਪੈਦਾ ਕਰਨ ਵਾਲਾ ਕੋਈ ਹੋਰ ਹੋਵੇ, ਮੁਸਲਮਾਨਾਂ ਨੂੰ ਪੈਦਾ ਕਰਨ ਵਾਲਾ ਕੋਈ ਹੋਰ ਹੋਵੇ, ਜੈਨੀਆਂ ਨੂੰ ਪੈਦਾ ਕਰਨ ਵਾਲਾ ਕੋਈ ਹੋਰ ਹੋਵੇ। ਔਰ ਇਹ ਵੀ ਨਹੀਂ ਹੋ ਸਕਦਾ ਕਿ ਜਿਸ ਨੇ ਇਹਨਾਂ ਸਾਰਿਆਂ ਨੂੰ ਪੈਦਾ ਕੀਤਾ ਹੈ ਉਹਨੇ ਸਾਰਿਆਂ ਵਾਸਤੇ ਜਿਹੜੇ ਨਿਯਮ ਨੇ ਵੱਖੋ ਵੱਖਰੇ ਬਣਾਏ ਹੋਏ ਹੋਣ, ਕਿ ਜੇ ਹਿੰਦੂ ਆਹ ਕੰਮ ਕਰੇਗਾ ਉਹਦਾ ਇਹ ਕੰਮ ਜਿਹੜਾ ਪਾਪ ਗਿਣਿਆ ਜਾਏਗਾ, ਮੁਸਲਮਾਨ ਆਹ ਕੰਮ ਕਰੇਗਾ ਤੇ ਉਹਦਾ ਇਹ ਕੰਮ ਜਿਹੜਾ ਪੁੰਨ ਗਿਣਿਆ ਜਾਏਗਾ, ਈਸਾਈ ਜੇਕਰ ਆਹ ਕੰਮ ਕਰੇਗਾ ਤੇ ਇਹ ਪੁੰਨ ਗਿਣਿਆ ਜਾਏਗਾ, ਜੇਕਰ ਸਿੱਖ ਆਹ ਕੰਮ ਕਰੇਗਾ ਤੇ ਇਹ ਪਾਪ ਗਿਣਿਆ ਜਾਏਗਾ, ਜੇ ਜੈਨੀ ਆਹ ਕੰਮ ਕਰੇਗਾ ਤੇ ਉਸਨੂੰ ਸਜ਼ਾ ਦਿੱਤੀ ਜਾਏਗੀ, ਜੇ ਹਿੰਦੂ ਆਹ ਕੰਮ ਕਰੇਗਾ ਤੇ ਉਸਨੂੰ ਇਨਾਮ ਦਿੱਤਾ ਜਾਏਗਾ। ਪਰਮਾਤਮਾ ਦਾ ਨਿਯਮ ਜਿਹੜਾ ਹੈ ਸਾਰਿਆਂ ਵਾਸਤੇ ਵੱਖੋ ਵੱਖਰਾ ਤੇ ਹੋ ਨਹੀਂ ਸਕਦਾ। ਪਰ ਇਸ ਵਿਸ਼ੇ ਨੂੰ ਧਾਰਮਿਕ ਪੁਜਾਰੀਆਂ ਨੇ, ਧਾਰਮਿਕ ਆਗੂਆਂ ਨੇ ਇੰਨਾ ਗੁੰਝਲਦਾਰ ਬਣਾ ਦਿੱਤਾ ਕਿ ਸਾਰੀ ਜ਼ਿੰਦਗੀ ਮਨੁੱਖ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਪੈਂਦੀ, ਪੁੰਨ ਕੀ ਸੀ ਤੇ ਪਾਪ ਕੀ ਸੀ। ਔਰ ਇਹ ਸਾਰਾ ਕੁਝ ਫੈਲਾਇਆ ਇਸ ਵਾਸਤੇ ਗਿਆ ਕਿ ਇਸ ਦੀ ਆੜ ਦੇ ਵਿੱਚ ਲੋਕਾਈ ਨੂੰ ਠੱਗਿਆ ਜਾ ਸਕੇ, ਇਸ ਦੀ ਆੜ ਦੇ ਵਿੱਚ ਲੋਕਾਈ ਨੂੰ ਲੁੱਟਿਆ ਜਾ ਸਕੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬੋਲ ਆਖੇ ਨੇ, ਕਹਿਣ ਲੱਗੇ ਬੜੀ ਪੁਰਾਣੀ ਇਹ ਵਾਰਤਾ ਚੱਲਦੀ ਪਈ ਹੈ, ਜੇ ਆਪ ਰਚਿਓ ਪ੍ਰਪੰਚ ਆਕਾਰ ਤੇ ਗੁਣ ਮੈਂ ਕਿਨੋ ਵਿਸਥਾਰ, ਪਾਪ ਪੁੰਨ ਤੇ ਪਈ ਕਹਾਵਤ, ਕਉ ਨਰਕ ਕਉ ਸੁਰਗ ਮਨਸ਼ਾਵਤ, ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਪੈ ਪਾਰ, ਦੁੱਖ ਸੁੱਖ ਮਾਣ ਅਪਮਾਨ ਅਣਕ ਪ੍ਰਕਾਰ ਕੀਓ ਬਖਿਆਣ। ਸਾਡੇ ਵਾਸਤੇ ਇਤਨਾ ਸਮਝ ਲੈਣਾ ਕਾਫੀ ਸੀ ਕਿ ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਾਂ ਨਾਨਕ ਇੱਕ ਹੈ। ਫਿਰ ਬੇਨਤੀ ਦੁਹਰਾ ਦਿਆਂ, ਇਸ ਵਿਸ਼ੇ ਦੇ ਉੱਤੇ ਸਦੀਆਂ ਤੋਂ ਵਿਚਾਰ ਚੱਲਦੀ ਆ ਰਹੀ ਹੈ, ਸਦੀਆਂ ਤੋਂ ਇਹਦੇ 'ਤੇ ਵਿਚਾਰ ਚੱਲਦੀ ਰਹੇਗੀ, ਪਰ ਇਸ ਦੇ ਉੱਤੇ ਸਾਰਾ ਸੰਸਾਰ ਕਦੇ ਇੱਕ ਮਤ ਹੋ ਸਕੇ ਕਿ ਆਹ ਪੁੰਨ ਹੈ ਆਹ ਪਾਪ ਹੈ, ਇਹਦੀ ਕੋਈ ਸੰਭਾਵਨਾ ਨਹੀਂ ਹੈ। ਜੋ ਇੱਕ ਵਾਸਤੇ ਪੁੰਨ ਹੈ ਉਹ ਦੂਸਰੇ ਵਾਸਤੇ ਪਾਪ ਗਿਣਿਆ ਜਾਂਦਾ ਹੈ, ਜੋ ਇੱਕ ਵਾਸਤੇ ਪਾਪ ਆ ਉਹ ਦੂਸਰੇ ਵਾਸਤੇ ਪੁੰਨ ਸਮਝਿਆ ਜਾਂਦਾ, ਜਦਕਿ ਪਰਮਾਤਮਾ ਦਾ ਨਿਯਮ ਕੋਈ ਇਹੋ ਜਿਹਾ ਵੱਖੋ ਵੱਖਰਾ ਤੇ ਕਿਸੇ ਵਾਸਤੇ ਨਹੀਂ ਹੋਏਗਾ। ਜਿਹੜਾ ਪੁੰਨ ਹੋਏਗਾ ਉਹ ਸਾਰਿਆਂ ਵਾਸਤੇ ਪੁੰਨ ਹੋਏਗਾ। ਜਿਹੜਾ ਪਾਪ ਹੋਏਗਾ ਉਹ ਸਾਰਿਆਂ ਵਾਸਤੇ ਪਾਪ ਹੋਏਗਾ। ਹੁਣ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਲੋਕੀ ਤੱਤ ਨੂੰ ਨਹੀਂ ਸਮਝਦੇ, ਲੋਕੀ ਅਸਲੀਅਤ ਨੂੰ ਨਹੀਂ ਸਮਝਦੇ, ਸ਼ਾਸਤਰਾਂ ਨੂੰ ਤੇ ਸਿਮਰਤੀਆਂ ਨੂੰ ਪੜ੍ਹਨ ਵਾਲੇ ਪੰਡਿਤਾਂ ਨੇ ਇਹਨਾਂ ਦਾ ਸਹਾਰਾ ਲੈ ਕੇ ਲੋਕਾਈ ਨੂੰ ਕੇਵਲ ਇਸ ਪਾਪ ਤੇ ਪੁੰਨ ਦੇ ਵਿੱਚ ਉਲਝਾ ਕੇ ਰੱਖਿਆ ਹੈ ਕਿ ਜੇਕਰ ਪੁੰਨ ਕਰੋਗੇ ਤੇ ਬਦਲੇ ਦੇ ਵਿੱਚ ਤੁਹਾਨੂੰ ਸਵਰਗ ਮਿਲੇਗਾ, ਜੇਕਰ ਪਾਪ ਕਰੋਗੇ ਤੇ ਬਦਲੇ ਦੇ ਵਿੱਚ ਤੁਹਾਨੂੰ ਸਜ਼ਾ ਮਿਲੇਗੀ। ਤੇ ਪੁੰਨ ਕੀ ਹੈ ਫਿਰ ਉਹ ਇਹਨਾਂ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਦੱਸਦਾ ਪਿਆ ਕਿ ਆਹ ਕੰਮ ਜਿਹੜੇ ਨੇ ਪੁੰਨ ਦੇ ਨੇ, ਆਹ ਕੰਮ ਜਿਹੜੇ ਨੇ ਇਹ ਪਾਪ ਦੇ ਨੇ। ਤੇ ਜਦੋਂ ਸਾਰਾ ਉਹਦਾ ਨਿਚੋੜ ਦੇਖਦਿਆਂ ਇੱਕੋ ਹੀ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਪ੍ਰਚਾਰਨ ਵਾਲੇ ਨੇ ਕੇਵਲ ਆਪਣਾ ਸਵਾਰਥ ਜਿਹੜਾ ਸੀ ਉਹ ਸਾਹਮਣੇ ਰੱਖਿਆ ਸੀ। ਜਦੋਂ ਸੇਵਾ ਦੀ ਗੱਲ ਵੀ ਕਰਦਾ ਸੀ ਤੇ ਸੇਵਾ ਕੀ ਹੈ ਜਿਹੜੀ ਪੰਡਿਤ ਦੀ ਕੀਤੀ ਜਾਏ, ਜਿਹੜੀ ਬ੍ਰਾਹਮਣ ਦੀ ਕੀਤੀ ਜਾਏ, ਪੂਜਾ ਕੀ ਹੈ ਜਿਹੜੀ ਬ੍ਰਾਹਮਣ ਦੀ ਕੀਤੀ ਜਾਏ। ਤੇ ਹਰੇਕ ਉਸ ਕੰਮ ਨੂੰ ਪਾਪ ਗਰਦਾਨ ਦਿੱਤਾ ਗਿਆ ਜਿਸ ਦੇ ਕਰਨ ਦੇ ਨਾਲ ਬ੍ਰਾਹਮਣ ਦਾ ਨੁਕਸਾਨ ਹੋ ਰਿਹਾ ਹੋਵੇ, ਬ੍ਰਾਹਮਣ ਦੀ ਹਾਨੀ ਹੋ ਰਹੀ ਹੋਵੇ। ਦੇਖੋ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਇਸ ਵਿਸ਼ੇ ਨੂੰ ਸਮਝਣ ਦਾ ਯਤਨ ਕਰਦੇ ਹਾਂ, ਵੈਸੇ ਅਗਾਂਹ ਗੱਲ ਹੋਰ ਹੈ ਜਿਹੜੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹਾਂਗਾ ਇਸ ਪੌੜੀ ਦੇ ਵਿੱਚੋਂ, ਪਰ ਸੰਖੇਪ ਦੇ ਵਿੱਚ ਥੋੜ੍ਹੀ ਜਿਹੀ ਇਹ ਗੱਲ ਆਪਾਂ ਕਰ ਲਈਏ। ਗੁਰਬਾਣੀ ਪੜ੍ਹਨ ਵਾਲੇ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੀਸ ਝੁਕਾਉਣ ਵਾਲੇ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਅਖਵਾਉਣ ਵਾਲੇ ਨੂੰ ਇਸ ਗੱਲ ਦੇ ਵਿੱਚ ਤੇ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਗੁਰਮਤ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈ ਕਿ ਪੁੰਨ ਕਰਾਂਗੇ ਬਦਲੇ ਦੇ ਵਿੱਚ ਸਵਰਗ ਮਿਲੇਗਾ, ਜਾਂ ਪਾਪ ਕਰਾਂਗੇ ਤੇ ਪਾਪ ਕਰਨ ਦਾ ਫਲ ਜਿਹੜਾ ਹੈ ਉਹ ਸਾਨੂੰ ਨਰਕ ਦੇ ਰੂਪ ਦੇ ਵਿੱਚ ਭੋਗਣਾ ਪਏਗਾ। ਗੁਰਮਤ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈ ਕਿ ਪਾਪ ਕਰਾਂਗੇ ਤੇ ਉਹਦਾ ਫਲ ਸਾਨੂੰ ਮਿਲੇਗਾ, ਨਰਕਾਂ ਵਿੱਚ ਪੈਣਾ ਪਏਗਾ। ਪੁੰਨ ਕਰਾਂਗੇ ਉਹਦਾ ਸਾਨੂੰ ਮਹਾਤਮ ਇਹ ਮਿਲੇਗਾ, ਬਦਲੇ ਦੇ ਵਿੱਚ ਸਾਨੂੰ ਸਵਰਗ ਮਿਲਣਗੇ। ਗੁਰਮਤ ਇਸ ਨੂੰ ਨਹੀਂ ਮੰਨਦੀ, ਮਰਨ ਤੋਂ ਬਾਅਦ ਦੇ ਨਰਕ ਸਵਰਗ ਨੂੰ ਗੁਰਮਤ ਨਹੀਂ ਮੰਨਦੀ। ਇਹਦੇ ਬਾਰੇ ਕੋਈ ਬਹੁਤੇ ਗੁਰਬਾਣੀ ਦੇ ਪ੍ਰਮਾਣ ਦੇ ਕੇ ਸਮਾਂ ਬਤੀਤ ਕਰਨ ਦੀ ਮੈਂ ਸਮਝਦਾ ਜ਼ਰੂਰਤ ਨਹੀਂ। ਗੁਰਮਤ ਇਹ ਕਹਿੰਦੀ ਹੈ ਪਾਪ ਕਰਮ ਕਰਕੇ ਤੈਨੂੰ ਬਾਅਦ ਦੇ ਵਿੱਚ ਨਰਕ ਮਿਲੇ ਨਹੀਂ, ਬਲਕਿ ਅਸਲੀਅਤ ਇਹ ਹੈ ਪਾਪ ਕਰਮ ਕਰਨਾ ਆਪਣੇ ਆਪ ਦੇ ਵਿੱਚ ਨਰਕ ਭੋਗਣਾ ਹੈ, ਪੁੰਨ ਕਰਕੇ ਉਹਦੇ ਫਲ ਦੇ ਵਿੱਚ ਤੈਨੂੰ ਸਵਰਗ ਮਿਲੇ, ਉਹਦੇ ਬਦਲੇ ਵਿੱਚ ਤੂੰ ਸਵਰਗ ਦੀ ਆਸ ਲਗਾ ਕੇ ਬੈਠੇ ਨਹੀਂ। ਜਿਹੜਾ ਪੁੰਨ ਕਰਨਾ ਹੈ, ਜਿਹੜੀ ਨੇਕੀ ਕਰਨੀ ਹੈ, ਉਹ ਆਪਣੇ ਆਪ ਦੇ ਵਿੱਚ ਸਵਰਗ ਦਾ ਆਨੰਦ ਮੰਨਣਾ ਹੈ, ਉਹ ਆਪਣੇ ਆਪ ਦੇ ਵਿੱਚ ਸੱਚਖੰਡ ਦਾ ਵਾਸੀ ਬਣਨਾ ਹੈ। ਪਾਪ ਇਸ ਵਾਸਤੇ ਨਹੀਂ ਕਰਨਾ ਕਿ ਪਾਪ ਕਰਨ ਤੋਂ ਬਾਅਦ ਮੈਨੂੰ ਬਾਅਦ ਦੇ ਵਿੱਚ ਕੋਈ ਨਰਕ ਮਿਲੇਗਾ, ਨਹੀਂ, ਪਾਪ ਕਰਨਾ ਜਿਹੜਾ ਹੈ ਆਪਣੇ ਆਪ ਦੇ ਵਿੱਚ ਨਰਕ ਭੋਗਣਾ ਹੈ, ਜ਼ਿੰਦਗੀ ਵਾਸਤੇ ਨਰਕ ਭੋਗਣਾ ਹੈ। ਥੋੜ੍ਹਾ ਜਿਹਾ ਇਸ ਨਜ਼ਰੀਏ ਦੇ ਨਾਲ ਜਦੋਂ ਗੁਰਬਾਣੀ ਦੇ ਵਿੱਚੋਂ ਇਹਨਾਂ ਸ਼ਬਦਾਂ ਨੂੰ ਤੱਕਾਂਗੇ, ਬੜੀ ਪਿਆਰੀ ਸੇਧ ਹੈ ਜਿਹੜੀ ਬਾਣੀ ਵਿੱਚੋਂ ਮਿਲਦੀ ਹੈ। ਅਸੀਂ ਕੋਈ ਸ਼ਬਦ ਲੈ ਲਈਏ, ਇੱਕ ਬੜਾ ਪ੍ਰਸਿੱਧ ਸ਼ਬਦ ਆਪਾਂ ਕਈ ਵਾਰੀ ਪੜ੍ਹਿਆ ਵੀ, ਜਦੋਂ ਕਹਿੰਦੇ ਹਾਂ ਕਿ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ, ਘੜੀ ਮੋਹਤ ਰੰਗ ਮਾਣੈ ਫਿਰ ਬੌੜ ਬੌੜ ਪਛਤਾਵੈ, ਕਿ ਅੱਖ ਚਮਕਣ ਜਿਤਨੇ ਸਮੇਂ ਦੇ ਸਵਾਦ ਵਾਸਤੇ ਬੰਦਾ ਕਰੋੜਾਂ ਦਿਨਾਂ ਦਾ ਦੁੱਖ ਜਿਹੜਾ ਹੈ ਉਹ ਚੱਲ ਲੈਂਦਾ ਹੈ। ਆਮ ਕਰਕੇ ਜਦੋਂ ਅਸੀਂ ਇਹਦੇ ਅਰਥ ਕਰਦੇ ਹਾਂ, ਅਸੀਂ ਇਹਦੇ ਅਰਥ ਇਸ ਪਾਸੇ ਵੱਲ ਲੈ ਲੈਂਦੇ ਹਾਂ ਕਿ ਜਿਸ ਵੇਲੇ ਮਨੁੱਖ ਪਰਤਨਗਾਮੀ ਹੁੰਦਾ ਹੈ, ਆਪਣਾ ਥਾਂ ਥਾਂ ਦੇ ਉੱਤੇ ਜਾ ਕੇ ਸਰੀਰਕ ਸੰਬੰਧ ਬਣਾਉਂਦਾ ਹੈ, ਉਹਨੂੰ ਇਹੋ ਜਿਹੀਆਂ ਲਾ ਇਲਾਜ ਬਿਮਾਰੀਆਂ ਲੱਗ ਜਾਂਦੀਆਂ ਹਨ ਜਿਹਦੇ ਕਰਕੇ ਮਨੁੱਖ ਨੂੰ ਦੁਖੀ ਹੁੰਦਾ ਹੈ। ਪਰ ਇਹਦਾ ਭਾਵ ਕੇਵਲ ਇਤਨਾ ਨਹੀਂ ਹੈ। ਗੁਰੂ ਅਰਜੁਨ ਦੇਵ ਪਾਤਸ਼ਾਹ ਕਹਿੰਦੇ ਨੇ ਥੋੜੇ ਜਿਹੇ ਸਮੇਂ ਦੇ ਸਵਾਦ ਦੀ ਖਾਤਰ ਤੂੰ ਕਰੋੜਾਂ ਦਿਨਾਂ ਦਾ ਦੁੱਖ ਜਿਹੜਾ ਹੈ ਉਹ ਸਹੇੜ ਕੇ ਬਹਿ ਜਾਂਦਾ ਹੈ। ਜਦੋਂ ਤੂੰ ਥੋੜੇ ਜਿਹੇ ਸਮੇਂ ਦੇ ਸਵਾਦ ਦੀ ਖਾਤਰ ਆਪਣੇ ਪਰਿਵਾਰ ਤੋਂ, ਆਪਣੇ ਜੀਵਨ ਸਾਥੀ ਤੋਂ ਬਾਹਰ ਜਾ ਕੇ ਚੱਖ ਮਾਰਦਾ ਹੈ, ਥੋੜੇ ਜਿਹੇ ਸਮੇਂ ਦੇ ਸਵਾਦ ਵਾਸਤੇ ਕੀ ਹੁੰਦਾ ਹੈ, ਸਾਰੀ ਜ਼ਿੰਦਗੀ ਦਾ ਦੁੱਖ ਤੂੰ ਸਹੇੜਦਾ ਹੈ। ਉਹ ਫਿਟਕਾਰ ਜਿਹੜੀ ਹੈ ਅੰਤਰ ਆਤਮੇ ਤੈਨੂੰ ਸਾਰੀ ਜ਼ਿੰਦਗੀ ਪਰੇਸ਼ਾਨ ਕਰਦੀ ਹੈ, ਸਾਰੀ ਜ਼ਿੰਦਗੀ तू अपने बच्चों दी अखां दे विच अखां नहीं मिला सकेगा। सारी जिंदगी तू अपनी घरवाली दे अखां दे विच अखां नहीं पा सकेगा, हौसला नहीं कर सकेगा। जे अंदर दी आवाज तेरे अंदर थोड़ी बहुती भी तेरे अंदर कोई जमीर जिहड़ी है वह जागदी होवेगी। थोड़े जे समय का आनंद सी पर करोड़ों दिनों वास्ते तैनू हुण नरक की अग दे विच सड़ना पैंदा। हर रोज बहिंदिया उठदिया चलदिया फिरदिया जदों भी किधरे इहो जी चर्चा चलती है, जदों भी किधरे उच्चे आचरण की गल चलती है, बंदे नू अपने आप दे विच अंदरों लहणतां पैणियां शुरू हो जांदियां। बंदा उस वेले नरक भोगदा पिया है। चोरी करना भावें थोड़े जे समय की क्रिया होएगी, किसी का हक मारना थोड़े जे समय की क्रिया होएगी, किसी का हक खोना थोड़े जे समय की क्रिया होएगी, पर किसे नू मारना कोई सौखा नहीं है। गुरमते नहीं कहिंदी भी किसे नू मारेगा किसे दा हक मारेगा बाद विच नरक दे विच पाएगा, नहीं। जदों तू किसे दा हक मारदा है, किसे दे उत्ते धक्का मारदा है, तू उस वेले ही नरक दे विच पिया हुंदा है। उस वेले तू नरक दा दुख किसे नू मारन वास्ते पहला तेनू अपने अंदरों मरना पैंदा है। किसे नू मारना सौखा थोड़ी है, किसी का हक मारना सौखा थोड़ी है। हुण भावें बंदा कहिंदा भी बड़े चाह दे नाल लोकी लो दूसरियां दा हक मारदे ने, पर नहीं कदे अपने अंदर नूं पड़े। जदों मैं किसी दूसरे दे नाल धोखा करन लगा मैनूं अपने अंदरों की कुछ मारना पिया। जदों मैं लालच दे वस विच दूसरे दे उत्ते धक्का कीता, दूसरे दा हक खोया, उदों मैनूं अपने अंदरों संतोख जिहड़ा सी उहनूं मारना पिया। मैं अपने आप नूं मारिया। दूसरे नूं मारन तों पहलां जिहड़े मेरे अपने अंदर शुभ गुण सन, दया धर्म तीरज वाले, मैं उहनां गुणां दा पहलां कतल कीता, दूसरे नूं ते मैं बाद दे विच मारिया। मैं पहला अपने जीवन की दौलत जिहड़ी है पहला उहनूं गवाया है। मैं सारी परतन गामी होण लग्गिया मैं अपने जीवन भर की दौलत जिहड़ी है उह सारी दाह दे उत्ते लगा दित्ती सी। हुण सारी जिंदगी कदे नहीं मैं कह सकांगा कि मैं अपने आचरण नूं संभाल के रखिया है। तो गुरमत दा मोटा जिहा सिद्धांत जिहड़ा समझ लईए, माड़े काम करके बाद दे विच कोई नरक मिलेगा नहीं। माड़े कर्म करने, बुरियाईयां करनियां, विकार भोगने अपने आप दे विच एक नरक है। बेईमानी करना पाप है, पर बेईमानी ना करना यह पुन नहीं है। कई बार ऐसा होता है, बड़े सज्जने इहो जिहे मिल जांदे ने, यकीनन सानू सारिआं नूं मिलदे ने। कई बार हो सकदा है असीं वी उस श्रेणी दे विच शामिल होईए जदों साडे मन दे अंदर भी यह ख्याल आवे कि बेईमानी करन वाले बंदे जिहड़े ने, पुन करम पाप करन वाले जिहड़े बंदे ने, उह ते बड़ियां मौजां माणदे पए ने, ते असीं जिहड़े बेईमानी नहीं करदे, असीं जिहड़े ईमानदार हाँ, असीं ते मौजां नहीं माणदे पए। ते मौजां असीं की गिणियां ने कि उहदे कोल घर वड्डा है, उहदे कोल कार वड्डी है, उहदे कोल वस्त्र वधिया ने। अक्सर मन दे अंदर यह शंका जिहड़ा है आम साधारण मनुख दे अंदर आउंदा है कि बेईमानियां करन वाले, पाप करन वाले जिहड़े ने, बेईमानी छल कपट करन वाले ने, वह मौजां माणदे पए ने, ते जिहड़े बेईमानी नहीं करदे वह बेचारे ते दुखी ने, वह बेचारे ते परेशान ने, उहनां दा ते गुजारा जिहड़ा बड़ी मुश्किल दे नाल हुंदा है। दरअसल इस गल नूं भी थोड़ा जिहा समझण की जरूरत है। यह साडा गिला करना, साडा उलांभा देना मूलों ही गलत है, क्योंकि जिस मनुख ने बेईमानी करन दा कष्ट चलिया है उहदा वड्डा करते होएगा ही। जिस मनुख ने बेईमानी पाप करन दी छल कपट की पीड़ा दे विचों जिहड़ा मनुख लंघिया है उहदे कोल वड्डी कार होएगी। असीं उस पीड़ा दे विचों नहीं लंघना, असीं ईमानदार बन के वह सारे सुख मानने चाहते हैं जेड़े सुख मानने वास्ते बेईमान मनुख बेईमानी की पीड़ा दे विचों लंघदा है। एक पापी मनुख गुनाहां की मुश्किल दे विचों, गुनाहां की पीड़ा दे विचों अपने आप नूं लगाउंदा है। वह सारे सुख असी उस पीड़ा दे विचों लंघण तों बगैर ही मानना चाहते हैं, इदां नहीं होएगा। ਇਹ ਪਰਮਾਤਮਾ ਦਾ ਇਹ ਕੁਦਰਤ ਦਾ ਨਿਯਮ ਹੀ ਨਹੀਂ ਹੈ। ਸਾਡੀ ਹਾਲਤ ਉਹ ਹੈ, ਅਸੀਂ ਜਿਵੇਂ ਕੋਈ ਰੇਸ ਲੱਗੀ ਹੋਈ ਹੋਵੇ, ਕੋਈ ਦੌੜ ਲੱਗੀ ਹੋਵੇ, ਤੇ ਅਸੀਂ ਬਗੈਰ ਦੌੜਨ ਤੋਂ ਪਹਿਲੇ ਨੰਬਰ ਦੇ ਉੱਤੇ ਆਉਣਾ ਚਾਹੁੰਦੇ ਹੋਈਏ, ਨਹੀਂ ਆ ਸਕਾਂਗੇ। ਉਹੀ ਆਏਗਾ ਜਿਹੜਾ ਦੌੜਿਆ ਹੈ, ਜਿਹੜਾ ਨਹੀਂ ਦੌੜਿਆ। ਬਿਨਾਂ ਦੌੜਨ ਤੋਂ ਪਹਿਲੇ ਨੰਬਰ ਦੇ ਉੱਤੇ ਕੋਈ ਨਹੀਂ ਆਏਗਾ। ਪਰ ਸਾਡੀ ਹਾਲਤ, ਅਸੀਂ ਇਹ ਚਾਹੁੰਦੇ ਕਿਉਂਕਿ ਅਸੀਂ ਜੀ ਬੇਈਮਾਨੀ ਨਹੀਂ ਕਰਦੇ, ਅਸੀਂ ਪਾਪ ਨਹੀਂ ਕਰਦੇ, ਅਸੀਂ ਇਮਾਨਦਾਰ ਹਾਂ, ਤੇ ਸਾਰੇ ਸੁੱਖ ਜਿਹੜੇ ਨੇ, ਸਾਰੀਆਂ ਮੌਜਾਂ ਜਿਹੜੀਆਂ ਨੇ ਉਹ ਤੇ ਬੇਈਮਾਨ ਲੋਕ ਨੇ ਜਿਹੜੇ ਉਹ ਮੰਨਦੇ ਪਏ ਨੇ, ਉਹੀ ਮੰਨਣਗੇ। ਕਿਉਂ? ਉਸ ਪੀੜਾ ਦੇ ਵਿੱਚੋਂ ਲੰਘੇ ਨੇ। ਜੇ ਉਸ ਪੀੜਾ ਦੇ ਵਿੱਚੋਂ ਲੰਘਣ ਦੇ ਬਾਵਜੂਦ ਵੀ ਉਹ ਮੌਜਾਂ ਨਾ ਮੰਨਣ, ਫਿਰ ਤੇ ਉਹਨਾਂ ਦੇ ਨਾਲ ਬੇਇਨਸਾਫੀ ਹੋਏਗੀ, ਫਿਰ ਤੇ ਉਹਨਾਂ ਦੇ ਨਾਲ ਅਨਿਆਂ ਹੋਏਗਾ, ਧੱਕਾ ਹੋਏਗਾ। ਪਰਮਾਤਮਾ ਇਹੋ ਜਿਹਾ ਅਨਿਆਂ ਨਹੀਂ ਕਰਦਾ। ਤੂੰ ਚਾਹੁੰਦਾ ਮੈਂ ਉਹ ਬੇਈਮਾਨੀ ਦੀ ਪੀੜਾ ਵਿੱਚੋਂ ਵੀ ਨਾ ਲੰਘਾਂ, ਪਰ ਮੌਜਾਂ ਜਿਹੜੀਆਂ ਨੇ ਸਾਰੀਆਂ ਮੈਂ ਉਹੀ ਮਾਣਾਂ, ਨਹੀਂ ਹੋਏਗਾ। ਬਾਬੇ ਕਬੀਰ ਨੇ ਇਸੇ ਵਾਸਤੇ ਆਖਿਆ ਸੀ, ਜੇ ਉਸ ਪੀੜਾ ਤੋਂ ਵੀ ਤੂੰ ਬਚਣਾ ਚਾਹੁੰਦਾ, ਤੈਨੂੰ ਧਰਮ ਦਾ ਸਹਾਰਾ ਲੈ ਕੇ, ਧਰਮ ਦੀ ਕਿਰਤ ਦਾ ਸਹਾਰਾ ਲੈ ਕੇ ਉੱਦਮ ਕਰਨਾ ਚਾਹੀਦਾ। ਜ਼ਰੂਰੀ ਨਹੀਂ ਫਿਰ ਤੇਰਾ ਘਰ ਉਹਨਾਂ ਜਿੱਡਾ ਹੀ ਹੋਵੇ, ਪਰ ਹਾਂ ਭੁੱਖਾ ਨਹੀਂ ਮਰੇਗਾ। ਜਦੋਂ ਇਹ ਬੋਲ ਆਖੇ ਨੇ ਨਾ ਵੀ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਣਗ ਨਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ, ਕਹਿ ਦਿੱਤਾ ਇਹ ਰਖਵਾਦ ਨਾ ਕੀਜੈ ਰੇ ਮਨ, ਸੁਕਿਰਤ ਕਰ ਕਰ ਲੀਜੈ ਰੇ ਮਨ। ਨੇਕ ਕਮਾਈ ਕਰ, ਨੇਕ ਕਮਾਈ ਦੇ ਨਾਲ ਜੋ ਕੁਝ ਪ੍ਰਾਪਤ ਕਰੇ, ਬਾਬਾ ਕਬੀਰ ਕਹਿਣ ਲੱਗੇ ਤੇਰੇ ਵਾਸਤੇ ਉਹਦੇ ਵਿੱਚ ਸੁੱਖ ਹੈ, ਤੇਰੇ ਵਾਸਤੇ ਉਹਦੇ ਵਿੱਚ ਆਨੰਦ ਹੈ। ਜੇ ਇਹ ਬਾਤ ਜਿਹੜੀ ਹੈ ਤੇਰੀ ਸਮਝ ਦੇ ਵਿੱਚ ਆ ਜਾਏ, ਜੇ ਸਮਝ ਵਿੱਚ ਨਾ ਆ ਜਾਏ ਫਿਰ ਤੂੰ ਸਾਰੀ ਜ਼ਿੰਦਗੀ ਕਲਪਦਾ ਰਹੇਗਾ ਕਿ ਪਾਪ ਕਰਨ ਵਾਲੇ ਜਿਹੜੇ ਨੇ ਉਹ ਤੇ ਮੌਜਾਂ ਮਾਣਦੇ ਪਏ ਨੇ, ਮੈਂ ਪਾਪ ਨਹੀਂ ਕਰਦਾ ਤੇ ਮੈਂ ਕੋਈ ਮੌਜ ਮਾਣਦਾ ਹੀ ਨਹੀਂ ਪਿਆ। ਤੇਰੀ ਗਲਤੀ ਹੈ, ਤੇਰਾ ਹਿਸਾਬ ਕਿਤਾਬ ਜਿਹੜਾ ਹੈ ਉਹ ਉਲਟਾ ਹੋਇਆ ਹੋਇਆ, ਉਸ ਨੂੰ ਠੀਕ ਕਰਨ ਦੀ ਜ਼ਰੂਰਤ ਆ। ਬਾਬੇ ਫਰੀਦ ਦਾ ਉਹ ਬਚਨ ਲੈ ਲਈਏ, ਮੈਂ ਬਾਰ ਬਾਰ ਕਹਿਣ ਦੀ ਜ਼ਰੂਰਤ ਨਹੀਂ ਕਿ ਇਹਨਾਂ ਸ਼ਲੋਕਾਂ ਨੂੰ ਮਿਲਾ ਕੇ ਪੜਿਓ। ਇੱਕ ਸ਼ਲੋਕ ਬੜੀ ਵਾਰੀ ਆਪਾਂ ਪੜਿਆ, ਸਾਰਿਆਂ ਨੂੰ ਜ਼ਬਾਨੀ ਯਾਦ ਹੋਏਗਾ, ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਫਰੀਦਾ ਸ਼ੱਕਰ ਖੰਡ ਨਿਵਾਤ, ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾਮ ਪੁੱਜਣ ਤੁੱਧ। ਕੀ ਆਖਿਆ ਜਾ ਰਿਹਾ ਹੈ? ਮਿੱਠੀਆਂ ਵਸਤੂਆਂ ਦੀ ਗਿਣਤੀ ਕਰ ਦਿੱਤੀ ਵੀ ਸ਼ੱਕਰ ਹੈ, ਖੰਡ ਹੈ, ਨਿਵਾਤ ਮਿਸ਼ਰੀ ਹੈ, ਗੁੜ ਹੈ, ਸ਼ਹਿਦ ਹੈ, ਮਾਝਾ ਦੁੱਧ ਹੈ, ਜਿੰਨੀਆਂ ਵਧੀਆ ਵਧੀਆ ਮਿੱਠੀਆਂ ਵਸਤੂਆਂ ਨੇ, ਇਹਨਾਂ ਸਾਰੀਆਂ ਵਸਤੂਆਂ ਦੀ ਜਿਹੜੀ ਮਿਠਾਸ ਹੈ, ਹੇ ਰੱਬ ਜੀ, ਉਹ ਤੁਹਾਡੀ ਮਿਠਾਸ ਦੇ ਸਾਹਮਣੇ ਫਿੱਕੀ ਪੈ ਜਾਏਗੀ, ਤੁਸੀਂ ਇੰਨੇ ਮਿੱਠੇ ਹੋ। ਤੇ ਜਦੋਂ ਆਖਿਆ ਜਾ ਰਿਹਾ ਹੈ ਕਿ ਪਰਮਾਤਮਾ ਸਭ ਤੋਂ ਮਿੱਠਾ ਹੈ, ਤੇ ਕਈ ਵਾਰੀ ਓਪਰੀ ਨਜ਼ਰੇ ਪੜਨ ਦੇ ਨਾਲ ਇਸ ਨੂੰ ਅਸੀਂ ਬਾਹਰਲੀ ਮਿਠਾਸ ਦੇ ਨਾਲ ਹੀ ਤੁਲਨਾ ਦੇਣੀ ਸ਼ੁਰੂ ਕਰ ਦਿੰਦੇ ਹਾਂ, ਇਹੋ ਜਿਹੀਆਂ ਕਹਾਣੀਆਂ ਪ੍ਰਚਲਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਜਦੋਂ ਕੋਈ ਬੰਦਾ ਵਾਹਿਗੁਰੂ 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 ਜਪਦਾ, ਉਹਦੇ ਮੂੰਹ ਦੇ ਵਿੱਚ ਮਿਠਾਸ ਆਉਣੀ ਸ਼ੁਰੂ ਹੋ ਜਾਂਦੀ ਹੈ, ਉਹਦੇ ਮੂੰਹ ਦੇ ਵਿੱਚੋਂ ਮਿੱਠਾ ਮਿੱਠਾ ਰਸ ਜਿਹੜਾ ਉਹ ਚੋਣਾ ਸ਼ੁਰੂ ਹੋ ਜਾਂਦਾ ਹੈ। ਅਸਲੀਅਤ ਇਹ ਨਹੀਂ ਹੈ। ਬਾਬਾ ਫਰੀਦ ਜੀ ਦੇ ਇਹ ਬੋਲ ਜਿਹੜੇ ਨੇ ਕਿ ਹੇ ਰੱਬ ਜੀ, ਤੁਹਾਡੀ ਬੰਦਗੀ ਦੇ ਵਿੱਚ ਬੜੀ ਮਿਠਾਸ ਹੈ, ਉਹ ਮਿਠਾਸ ਜਿਹੜੀ ਹੈ ਉਹ ਜੀਵਨ ਦੀ ਮਿਠਾਸ ਹੈ, ਉਹ ਜ਼ਿੰਦਗੀ ਜਿਉਣ ਦੇ ਢੰਗ ਦੀ ਮਿਠਾਸ ਹੈ। ਜਿਹੜਾ ਕੋਈ ਮਨੁੱਖ ਤੁਹਾਡੀ ਯਾਦ ਦੇ ਵਿੱਚ ਜੁੜਦਾ ਹੈ, ਜਿਹੜਾ ਕੋਈ ਮਨੁੱਖ ਤੁਹਾਡੇ ਹੁਕਮ ਦੇ ਵਿੱਚ ਤੁਰਨਾ ਸ਼ੁਰੂ ਕਰ ਦਿੰਦਾ ਹੈ, ਤੁਹਾਡੀ ਰਜ਼ਾ ਨੂੰ ਸਮਝਦਾ ਹੈ, ਜਿਹੜਾ ਮਨੁੱਖ ਤੱਤ ਨੂੰ ਜਾਣਦਾ ਹੈ, ਅਸਲੀਅਤ ਨੂੰ ਜਾਣਦਾ ਹੈ, ਉਸ ਮਨੁੱਖ ਦਾ ਜੀਵਨ ਬਹੁਤ ਆਨੰਦਮਈ ਹੋ ਜਾਂਦਾ ਹੈ, ਜੀਵਨ ਆਨੰਦਮਈ ਹੋ ਜਾਂਦਾ ਹੈ। ਪਰ ਜੀਵਨ ਆਨੰਦਮਈ ਹੋ ਜਾਂਦਾ ਹੈ, ਜਾਂ ਇੰਜ ਆਪਣੀ ਬੋਲੀ ਵਿੱਚ ਕਹਿ ਲਈਏ, ਉਹ ਜੀਵਨ ਦੇ ਅੰਦਰ ਬੜੀਆਂ ਮੌਜਾਂ ਮਾਣਦਾ ਹੈ, ਪਰ ਉਹ ਮੌਜਾਂ ਉਹ ਨਹੀਂ ਹਨ ਜਿਹੜੀਆਂ ਬੇਈਮਾਨ ਲੋਕ ਮਾਣਦੇ ਪਏ ਨੇ। ਹੋ ਸਕਦਾ ਖੰਡ ਮਿਸ਼ਰੀ ਸ਼ਹਿਦ ਮਾਝਾ ਦੁੱਧ ਜਿਹੜਾ ਉਹਨਾਂ ਬੇਈਮਾਨੀ ਲੋਕਾਂ ਦੇ ਘਰਾਂ ਦੇ ਵਿੱਚ ਇਹ ਵਸਤੂਆਂ ਮਿੱਠੀਆਂ ਜ਼ਿਆਦੀਆਂ ਹੋਵਣ ਉਹਨਾਂ ਦੇ ਕੋਲ। ਪਰ ਬਾਬੇ ਫਰੀਦ ਨੇ ਜਦੋਂ ਉਹਦੇ ਨਾਲ ਅਗਲਾ ਬਚਨ ਆਖਿਆ, ਉਹ ਗੱਲ ਸਾਰੀ ਸਾਡੀ ਸਮਝ ਵਿੱਚ ਪੈ ਜਾਏਗੀ, ਜਦੋਂ ਇਹ ਬਚਨ ਕਹਿ ਦਿੱਤਾ ਕਿ ਫਰੀਦਾ ਰੋਟੀ ਮੇਰੀ ਕਾਠ ਕੀ। ਉਸ ਤੋਂ ਪਹਿਲਾ ਸ਼ਲੋਕ ਹੈ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੋਂ,
ਪਰ ਕਿਸ ਮਿਠਾਸ ਦੀ, ਕਿਸ ਆਨੰਦ ਦੀ, ਕਿਸ ਸੁੱਖ ਦੀ ਗੱਲ ਕਰਦੇ ਪਏ ਨੇ? ਨਾਲ ਕਹਿ ਦਿੱਤਾ ਹੋ ਸਕਦਾ ਉਸ ਆਨੰਦ ਮਾਣਨ ਵਾਲੇ ਦੇ ਪਾਸ ਜਿਹੜੀ ਰੋਟੀ ਹੈ ਸੁੱਕੀ ਹੋਈ ਹੋਵੇ, ਚੋਪੜੀ ਹੋਈ ਵੀ ਨਾ ਹੋਵੇ। ਉਸ ਰੋਟੀ ਦੇ ਨਾਲ ਲਾਉਣ ਵਾਸਤੇ ਉਹਦੇ ਕੋਲ ਸਲੂਣਾ ਸਬਜ਼ੀ ਭਾਜੀ ਵੀ ਕੋਈ ਨਾ ਹੋਵੇ। ਫਰੀਦਾ, ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਉਸ ਜਾਣਦਾ ਜਿਨ੍ਹਾਂ ਦੀਆਂ ਰੋਟੀਆਂ ਚੋਪੜੀਆਂ ਹੋਈਆਂ ਦਿਸਦੀਆਂ ਨੇ, ਇਹਨਾਂ ਦੀਆਂ ਰੋਟੀਆਂ ਚੋਪੜੀਆਂ ਹੋਈਆਂ ਹੋਣਗੀਆਂ। ਕਿਉਂ? ਕਿਉਂਕਿ ਉਸ ਦੁੱਖ ਦੇ ਵਿੱਚੋਂ ਦੀ ਵੀ ਤੇ ਇਹੀ ਲੰਘਦੇ ਪਏ ਨੇ, ਬੇਈਮਾਨੀ ਦੀ ਪੀੜਾ ਦੇ ਵਿੱਚੋਂ ਵੀ ਇਹੀ। ਆਪਣੇ ਆਪ ਨੂੰ ਹਰ ਰੋਜ਼ ਪਤਾ ਨਹੀਂ ਕਿੰਨੀ ਵਾਰ ਇਹਨਾਂ ਨੂੰ ਮਾਰਨਾ ਪੈਂਦਾ, ਆਪਣੀ ਜ਼ਮੀਰ ਤੇ ਗਹਿਣੀ ਰੱਖਣੀ ਪੈਂਦੀ ਹੈ ਇਹਨਾਂ ਨੂੰ। ਇਸ ਵਾਸਤੇ ਕਹਿ ਦਿੱਤਾ ਕਿ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਜੇ ਬੇਈਮਾਨ ਲੋਕ ਦਿਸਦੇ ਪਏ ਨੇ ਕਿ ਮੌਜਾਂ ਮਾਣਦੇ ਪਏ ਨੇ, ਬਾਬਾ ਫਰੀਦ ਕਹਿਣ ਲੱਗੇ ਮੈਂ ਆਪਣੀ ਰੋਟੀ ਚੋਪੜਨ ਵਾਸਤੇ ਮੈਂ ਦੂਸਰਿਆਂ ਦਾ ਲਹੂ ਨਹੀਂ ਨਿਚੋੜ ਸਕਦਾ। ਉਹ ਦੂਸਰਿਆਂ ਦਾ ਲਹੂ ਨਿਚੋੜਨ ਵਾਸਤੇ ਜਿਹੜਾ ਆਪਣੇ ਆਪ ਨੂੰ ਨਿਚੜਨਾ ਪੈਣਾ, ਆਪਣੇ ਆਪ ਨੂੰ ਦੁਖੀ ਹੋਣਾ ਪੈਣਾ, ਆਪਣੇ ਆਪ ਨੂੰ ਮਾਨਸਿਕ ਪੀੜਾ ਦੇ ਵਿੱਚੋਂ ਦੀ ਨਗਾਉਣਾ ਪੈਣਾ, ਬਾਬਾ ਫਰੀਦ ਕਹਿੰਦੇ ਨੇ ਮੈਂ ਉਹਦੇ ਵਾਸਤੇ ਤਿਆਰ ਨਹੀਂ। ਫਿਰ ਬੇਨਤੀ ਦੁਹਰਾਦਿਆਂ ਸੰਖੇਪ ਦੇ ਵਿੱਚ ਗੱਲ ਕਹਿ ਕੇ ਅਗਾਂਹ ਤੁਰੀਏ, ਗੁਰਮਤ ਦੇ ਅੰਦਰ ਪੁੰਨ ਪਾਪ ਦਾ ਸੰਕਲਪ ਇਹ ਨਹੀਂ ਹੈ, ਪੁੰਨ ਕਰਾਂਗੇ ਬਦਲੇ ਵਿੱਚ ਕੋਈ ਸਵਰਗ ਮਿਲੇਗਾ, ਪਾਪ ਕਰਾਂਗੇ ਬਦਲੇ ਵਿੱਚ ਕਿਸੇ ਨਰਕ ਦੇ ਵਿੱਚ ਪੈਣਾ ਪਏਗਾ। ਨਹੀਂ, ਪੁੰਨ ਕਰਨਾ ਆਪਣੇ ਆਪ ਦੇ ਵਿੱਚ ਸਵਰਗ ਦਾ ਵਾਸਾ ਹੈ, ਪਾਪ ਕਰਨਾ ਆਪਣੇ ਆਪ ਦੇ ਵਿੱਚ ਹੀ ਇਹ ਨਰਕਾਂ ਦਾ ਵਾਸਾ ਹੈ। ਪਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਸਿਮਰਤੀਆਂ ਤੇ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਜਿਹੜੇ ਪੰਡਿਤ ਨੇ ਸੰਸਾਰ ਨੂੰ ਇਸੇ ਉਲਝਣ ਦੇ ਵਿੱਚ ਉਲਝਾਈ ਰੱਖਦੇ ਨੇ। ਸ਼ਾਇਦ ਇਹੀ ਕਾਰਨ ਹੋਏਗਾ ਜਿਸ ਵਾਸਤੇ ਬਾਬੇ ਕਬੀਰ ਜੀ ਨੇ ਉਹ ਸ਼ਬਦ ਵਰਤੇ, ਜਿਹੜੇ ਸ਼ਬਦ ਜਿਹੜੇ ਨੇ ਸਾਨੂੰ ਸੁਣਨ ਦੇ ਵਿੱਚ, ਅੱਜ 21ਵੀਂ ਸਦੀ ਦੇ ਵਿੱਚ ਵੀ ਸੁਣਨ ਦੇ ਵਿੱਚ ਉਹ ਸ਼ਬਦ ਜਿਹੜੇ ਨੇ ਸਖ਼ਤ ਜਾਪਦੇ ਨੇ। ਪਰ ਕਿੰਨਾ ਜਿਗਰਾ ਹੋਏਗਾ ਬਾਬੇ ਕਬੀਰ ਦਾ, 600 ਸਾਲ ਪਹਿਲਾਂ ਉਹ ਸ਼ਬਦ ਵਰਤਦੇ ਪਏ ਨੇ। ਔਰ ਵਰਤਦੇ ਪਏ ਨੇ ਬਨਾਰਸ ਦੀ ਧਰਤੀ ਦੇ ਉੱਤੇ ਰਹਿੰਦਿਆਂ ਹੋਇਆਂ, ਉਹ ਬਨਾਰਸ ਦੀ ਧਰਤੀ ਜਿਹੜਾ ਪੰਡਤਾਂ ਦਾ ਗੜ ਹੈ, ਸਨਾਤਨ ਮਤ ਦਾ ਗੜ ਹੈ, ਜਿੱਥੇ ਵੇਦਾਂ ਨੂੰ, ਸ਼ਾਸਤਰਾਂ ਨੂੰ, ਸਿਮਰਤੀਆਂ ਨੂੰ ਪੜ੍ਹਨ ਵਾਲਿਆਂ ਦੀ ਬਹੁਤਾਤ ਹੈ। ਪਰ ਉਸ ਗੜ ਦੇ ਵਿੱਚ ਖਲੋ ਕੇ ਉਹਨਾਂ ਨੂੰ ਇਹ ਕਹਿਣਾ ਪਿਆ, ਵੇਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲੈ ਹੈ ਆਈ, ਆਪਣ ਨਗਰ ਆਪ ਤੇ ਬੰਦਿਆ ਮੋਕੈ ਫਾਂਦ ਕਾਲ ਸਰਸਾਂਦਿਆ, ਕਹਿਣ ਲੱਗੇ ਕਟੀ ਨਾ ਕਟੈ ਟੂਟ ਨਾ ਜਾਈ, ਸਾ ਸਾਪਣ ਹੋਏ ਜਗ ਕੋ ਖਾਈ। ਪਤਾ ਨਹੀਂ ਕਿੰਨਾ ਹੌਸਲਾ ਹੋਏਗਾ ਬਾਬੇ ਕਬੀਰ ਦੇ ਅੰਦਰ ਜਿਹੜਾ ਉਸ ਵੇਲੇ ਉਸਨੇ ਇਹ ਸ਼ਬਦ ਵਰਤੇ ਹੋਣ। ਦੇਖੋ ਇਹ ਦੋ ਪੰਕਤੀਆਂ ਜਿਹੜੀਆਂ ਨੇ ਨਾ, ਜਦੋਂ ਅਸੀਂ ਇਹ ਦੋ ਪੰਕਤੀਆਂ ਇਕੱਲੀਆਂ ਪੜ੍ਹਦੇ ਹਾਂ ਉਦੋਂ ਕਈ ਵਾਰੀ ਸੁਣਨ ਦੇ ਵਿੱਚ ਇੰਜ ਜਾਪਦਾ ਕਿ ਸ਼ਾਇਦ ਮਾਇਆ ਦੀ ਗੱਲ ਕੀਤੀ ਜਾ ਰਹੀ ਆ, ਵੀ ਕਟੀ ਨਾ ਕਟੈ ਟੂਟ ਨਾ ਜਾਈ ਸਾ ਸਾਪਣ ਹੋਏ ਜਗ ਖੋ ਖਾਈ, ਕਿ ਸ਼ਾਇਦ ਮਾਇਆ ਨੂੰ ਸੁਪਣੀ ਆਖਿਆ ਜਾ ਰਿਹਾ। ਨਹੀਂ, ਉੱਥੇ ਬਾਬਾ ਕਬੀਰ ਜੀ ਸਿਮਰਤੀਆਂ ਨੂੰ ਸੁਪਣੀ ਕਹਿ ਰਹੇ, ਜਦੋਂ ਉਸ ਸਾਰੇ ਸ਼ਬਦ ਨੂੰ ਆਪਾਂ ਪੜ੍ਹਦੇ ਹਾਂ। ਕਿਸੇ ਦੇ ਧਾਰਮਿਕ ਗ੍ਰੰਥਾਂ ਨੂੰ ਇਹ ਕਹਿਣਾ ਇਹ ਤੇ ਸੁਪਨੇ ਕਿਉਂ ਆਖਿਆ ਜਾ ਰਿਹਾ ਹੈ? ਕਹਿਣ ਲੱਗੇ ਆਪਣ ਨਗਰ ਆਪ ਤੇ ਬੰਧਿਆ ਮੋਹ ਕੈ ਫਾਂਸ ਕਾਲ ਸਰਸੰਧਿਆ, ਇਹਨੇ ਆਪਣਾ ਨਗਰ, ਆਪਣਾ ਨਗਰ ਦਾ ਭਾਵ ਹੈ ਜਿਹੜੇ ਇਹਦੇ ਆਪਣੇ ਸ਼ਰਧਾਲੂ ਸਨ, ਜਿਹੜੇ ਇਹਨਾਂ ਗ੍ਰੰਥਾਂ ਨੂੰ ਮੰਨਣ ਵਾਲੇ ਸਨ, ਇਹਨੇ ਉਹਨਾਂ ਸ਼ਰਧਾਲੂਆਂ ਨੂੰ ਹੀ ਬੰਨ ਲਿਆ, ਉਹਨਾਂ ਸ਼ਰਧਾਲੂਆਂ ਦੇ ਗਲਾਂ ਦੇ ਵਿੱਚ ਕਰਮ ਕਾਂਡਾਂ ਦੀ ਫਾਈ ਪਾ ਦਿੱਤੀ, ਉਹਨਾਂ ਸ਼ਰਧਾਲੂਆਂ ਨੂੰ ਇਹੋ ਜਿਹਾ ਮੋਹ ਦੇ ਨਾਲ ਬੰਨਿਆ, ਕਹਿਣ ਲੱਗੇ ਆਤਮਕ ਮੌਤੇ ਮਾਰ ਕੇ ਰੱਖ ਦਿੱਤਾ। ਵੇਦ ਦੀ ਪੁੱਤਰੀ ਭਾਵ ਵੇਦਾਂ ਦੇ ਆਧਾਰ ਦੇ ਉੱਤੇ ਲਿਖੀਆਂ ਹੋਈਆਂ ਇਹ ਸਿਮਰਤੀਆਂ, ਖਾਸ ਕਰਕੇ ਮਨੋ ਸਿਮਰਤੀ, ਕਹਿਣ ਲੱਗੇ ਆਪਣੇ ਸ਼ਰਧਾਲੂਆਂ ਨੂੰ ਬੰਨਣ ਵਾਸਤੇ ਸੰਕਲ ਜੇਵਰੀ ਲੈ ਹੈ ਆਈ, ਇਹ ਤੇ ਫਾਈਆਂ ਲੈ ਕੇ ਆ ਗਈ, ਕਰਮ ਕਾਂਡਾਂ ਦੇ ਜਾਲ ਦੇ ਵਿੱਚ ਆਪਣੇ ਸ਼ਰਧਾਲੂਆਂ ਨੂੰ ਬੰਨੀ ਜਾ ਰਹੀ ਹੈ, ਵਰਨ ਆਸ਼ਰਮ ਦੇ ਬੰਧਨਾਂ ਦੇ ਵਿੱਚ ਬੰਨੀ ਜਾ ਰਹੀ ਹੈ, ਮਨੁੱਖਤਾ ਨੂੰ ਵੰਡ ਕੇ ਰੱਖ ਦਿੱਤਾ ਇਸਨੇ। ਹਾਲਤ ਇਹ ਬਣ ਗਈ ਕਿ ਮਨੁੱਖ ਜਾਨਵਰ ਦੇ ਨਾਲ ਜਾਨਵਰ ਨੂੰ ਤੇ ਪੂਜ ਰਹੇ ਹੈ, ਜਾਨਵਰ ਨੂੰ ਤੇ ਮਾਂ ਆਖ ਰਹੇ ਹੈ, ਪੂਜ ਆਖ ਪੂਜ ਰਿਹਾ ਹੈ, ਪਰ ਬੰਦੇ ਦੀ ਹਾਲਤ ਜਿਹੜੀ ਇਹਨੇ ਪਸ਼ੂਆਂ ਤੋਂ ਵੀ ਬਦਤਰ ਕਰ ਦਿੱਤੀ। ਆਪ ਕਹਿੰਦਾ ਮੈਂ ਹੁਣ ਬ੍ਰਾਹਮਣ ਆ ਤੇ ਜਿਹੜੇ ਸ਼ੂਦਰ ਨੇ ਉਹ ਤੇ ਮਨੁੱਖ ਹੀ ਨਹੀਂ। ਜਿੱਥੋਂ ਉੱਚੀ ਜਾਤ ਵਾਲਾ ਪਾਣੀ ਭਰਦਾ ਉੱਥੋਂ ਕੁੱਤਾ ਪਾਣੀ ਪੀ ਜਾਵੇ ਤੇ ਭਾਵੇਂ ਪੀ ਜਾਏ, ਨੀਵੀਂ ਜਾਤ ਵਾਲਾ ਉੱਥੋਂ ਪਾਣੀ ਨਹੀਂ ਪੀ ਸਕਦਾ। ਜਿਸ ਪਾਣੀ ਦੇ ਘੜੇ ਉੱਤੇ ਨੀਵੀਂ ਜਾਤ ਵਾਲੇ ਦਾ ਪਰਛਾਵਾਂ ਪੈ ਜਾਏ ਉਹ ਪਾਣੀ ਨਹੀਂ ਡੋਲਣਾ, ਉਹ ਘੜਾ ਹੀ ਭੰਨ ਦੇਣਾ ਚਾਹੀਦਾ ਹੈ। ਕਿਉਂ? ਸਿਮਰਤੀਆਂ ਦੀ ਸਿੱਖਿਆ ਹੈ। ਬਾਬਾ ਕਬੀਰ ਇਸ ਵਾਸਤੇ ਸ਼ਬਦ ਵਰਤਦੇ ਨੇ, ਕਹਿਣ ਲੱਗੇ ਇੰਨੀਆਂ ਮਜ਼ਬੂਤ ਜੰਜੀਰਾਂ ਦੇ ਨਾਲ ਲੁਕਾਈ ਨੂੰ ਬੰਨ ਲਿਆ ਕਿ ਕਟੀ ਨਾ ਕਟੇ ਟੂਟ ਨਾ ਜਾਈ, ਮਨੁੱਖ ਦੇ ਕੋਲੋਂ ਜੰਜੀਰਾਂ ਕੱਟੀਆਂ ਨਹੀਂ ਜਾ ਰਹੀਆਂ। ਮਨੁੱਖ ਤਾਂ ਗੁਲਾਮ ਹੋ ਗਈ, ਸਾ ਸਾਪਣ ਹੋਏ ਜੱਗ ਕੋ ਖਾਈ, ਕਿਉਂਕਿ ਸੱਪਣੀ ਦੇ ਸੰਬੰਧ ਵਿੱਚ ਆਖਿਆ ਜਾਂਦਾ ਕਿ ਆਪਣੇ ਬੱਚੇ ਜਿਹੜੇ ਆਪ ਖਾ ਜਾਂਦੀ ਹੈ। ਇਹਨਾਂ ਸਿਮਰਤੀਆਂ ਨੇ ਆਪਣੇ ਸ਼ਰਧਾਲੂਆਂ ਦਾ ਭਲਾ ਕਰਨਾ ਸੀ, ਬਾਬਾ ਕਬੀਰ ਕਹਿਣ ਲੱਗੇ ਉਹਨਾਂ ਦਾ ਜੀਵਨ ਤਬਾਹ ਕਰਕੇ ਰੱਖ ਦਿੱਤਾ। ਹਮ ਦੇਖਤ ਜਿਨ ਸਭ ਜਗ ਲੁੱਟਿਆ, ਕਹੋ ਕਬੀਰ ਮੈਂ ਰਾਮ ਕਹਿ ਛੁੱਟਿਆ। ਮੈਂ ਦੇਖਦਾ ਪਿਆ ਜਿਹੜੇ ਇਹਨਾਂ ਧਾਰਮਿਕ ਗ੍ਰੰਥਾਂ ਨੂੰ ਮੰਨਦੇ ਪਏ ਨੇ, ਧਾਰਮਿਕ ਗ੍ਰੰਥਾਂ ਦੇ ਅੱਗੇ ਸਿਰ ਨਵਾਉਂਦੇ ਪਏ ਨੇ, ਜਿਹੜੇ ਇਹਨਾਂ ਦੇ ਸ਼ਰਧਾਲੂ ਬਣ ਰਹੇ ਨੇ। ਬਾਬਾ ਕਬੀਰ ਕਹਿੰਦੇ ਨੇ ਧਾਰਮਿਕ ਗ੍ਰੰਥ ਕਰਮਕਾਂਡਾਂ ਦੀਆਂ ਫਾਹੀਆਂ ਪਾ ਕੇ ਉਹਨਾਂ ਦੇ ਜੀਵਨ ਲੁੱਟੀ ਜਾ ਰਹੇ ਨੇ, ਉਹਨਾਂ ਦੇ ਗਲੇ ਦੇ ਵਿੱਚ ਫਾਹੀਆਂ ਪਾਈ ਜਾ ਰਹੇ ਨੇ। ਮੈਂ ਬਚ ਗਿਆ, ਮੈਂ ਰਾਮ ਕਹਿ ਕੇ ਬਚਿਆ ਹਾਂ, ਮੈਂ ਪਰਮਾਤਮਾ ਦੇ ਹੁਕਮ ਨੂੰ ਸਮਝ ਕੇ ਬਚਿਆ ਹਾਂ, ਮੈਂ ਤੱਤ ਨੂੰ ਜਾਣਨ ਦੀ ਕੋਸ਼ਿਸ਼ ਕੀਤੀ, ਮੈਂ ਅਸਲੀਅਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਨਹੀਂ ਤੇ ਮੈਨੂੰ ਤੇ ਜਗਤ ਦੇ ਲੋਕ ਸ਼ੂਦਰ ਕਹਿੰਦੇ ਸਨ, ਨੀਵੀਂ ਜਾਤ ਦੇ ਕਹਿੰਦੇ ਸਨ, ਮੈਂ ਤੇ ਲੁੱਟਿਆ ਜਾਣਾ ਸੀ, ਮੇਰਾ ਜੀਵਨ ਤੇ ਤਬਾਹ ਹੋ ਜਾਣਾ ਸੀ ਜੇ ਮੈਂ ਵੀ ਇਹਨਾਂ ਸਿਮਰਤੀਆਂ ਦੇ ਪਿੱਛੇ ਲੱਗਾ ਰਹਿੰਦਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਲੋਕੀ ਸੁੱਤੇ ਹੋਏ ਨੇ, ਪਰ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਬੜਾ ਕੀਮਤੀ ਨੁਕਤਾ, ਗੁਰ ਕਿਰਪਾ ਤੇ ਸੇ ਜਨ ਜਾਗੇ, ਉਹ ਮਨੁੱਖ ਗੁਰੂ ਦੀ ਕਿਰਪਾ ਦੇ ਨਾਲ ਜਾਗਦੇ ਨੇ। ਧਾਰਮਿਕ ਗ੍ਰੰਥ ਜਿਨ੍ਹਾਂ ਕਰਮਕਾਂਡਾਂ ਦੀ ਨੀਂਦ ਦੇ ਵਿੱਚ ਲੋਕਾਂ ਨੂੰ ਸਵਾਉਂਦੇ ਪਏ ਨੇ, ਗੁਰਦੇਵ ਕਹਿਣ ਲੱਗੇ ਉਹ ਮਨੁੱਖ ਜਾਗ ਪੈਂਦੇ ਨੇ ਗੁਰੂ ਦੀ ਕਿਰਪਾ ਦੇ ਨਾਲ। ਕਿਹੜੇ? ਜਿਨ੍ਹਾਂ ਹਰ ਮਨ ਵਸਿਆ, ਜਿਨ੍ਹਾਂ ਦੇ ਮਨ ਵਿੱਚ ਮਾਲਕ ਦੀ ਯਾਦ ਵਸ ਗਈ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਹੁਕਮ ਵਸ ਗਿਆ, ਜਿਨ੍ਹਾਂ ਨੇ ਪਰਮਾਤਮਾ ਦੀ ਰਜ਼ਾ ਨੂੰ ਸਮਝ ਲਿਆ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਲੈ ਕੇ ਆਂਦਾ, ਆਪਣੀ ਜ਼ਬਾਨ ਤੋਂ ਵੀ ਰੱਬੀ ਗੁਣਾਂ ਦਾ ਹੋਕਾ ਦਿੱਤਾ। ਵੈਸੇ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਲੁਕਾਈ ਦਾ ਜੇ ਕੋਈ ਸੰਬੰਧ ਜੁੜਨਾ ਹੈ ਤੇ ਬੇਨਤੀ ਕਰਾਂ, ਉਹ ਸੰਬੰਧ ਇਹੀ ਜੁੜਨਾ ਚਾਹੀਦਾ ਹੈ ਔਰ ਇਹੀ ਜੁੜੇਗਾ ਕਿ ਗੁਰਬਾਣੀ ਨੇ ਜੁੜਨ ਵਾਲੇ ਮਨੁੱਖ ਨੂੰ ਜਗਾਉਣਾ ਹੈ, ਸੁਚੇਤ ਕਰਨਾ ਹੈ, ਸਾਵਧਾਨ ਕਰਨਾ ਹੈ। ਸਾਹਿਬ ਨੇ ਆਖਿਆ ਨਾ ਕਿ ਜਾਗ ਸਲੋਨੜੀਏ ਬੋਲੇ ਗੁਰਬਾਣੀ ਦਾ, ਗੁਰੂ ਦੀ ਬਾਣੀ ਬੋਲਦੀ ਪਈ ਹੈ, ਗੁਰੂ ਦੀ ਬਾਣੀ ਤੈਨੂੰ ਜਗਾਉਂਦੀ ਪਈ ਹੈ। ਕੋਈ ਮਨੁੱਖ ਬਹੁਤ ਜ਼ਿਆਦਾ ਬੇਹੋਸ਼ੀ ਦੀ ਨੀਂਦ ਵਿੱਚ ਸੁੱਤਾ ਹੋਵੇ, ਕਈ ਵਾਰੀ ਆਵਾਜ਼ ਸੁਣ ਕੇ ਨਹੀਂ ਜਾਗਦਾ, ਉਹਨੂੰ ਫੜ ਕੇ ਹਲੂਣਾ ਦੇਣਾ ਪੈਂਦਾ ਹੈ, ਝੰਜੋੜਨਾ ਪੈਂਦਾ ਹੈ। ਗੁਰੂ ਦੀ ਬਾਣੀ ਮਨੁੱਖਤਾ ਨੂੰ ਝੰਜੋੜ ਕੇ ਜਗਾਉਂਦੀ ਪਈ ਹੈ, ਹਲੂਣਾ ਦਿੰਦੀ ਪਈ ਹੈ। ਜਦੋਂ ਬਾਬਾ ਕਬੀਰ ਇਹੋ ਜਿਹੇ ਸ਼ਬਦ ਵਰਤਦੇ ਪਏ ਨੇ, ਹਿਲਾਉਂਦੇ ਪਏ ਨੇ ਮਨੁੱਖਤਾ ਨੂੰ, ਜਾਗੋ, ਸੁੱਤੇ ਨਾ ਰਹਿਓ, ਸਾਵਧਾਨ ਹੋਵੋ। ਸੁੱਤਾ ਹੋਇਆ ਮਨੁੱਖ ਸਾਰਾ ਕੁਝ ਲੁਟਾ ਕੇ ਬਹਿ ਜਾਂਦਾ ਹੈ। ਸੁਚੇਤ ਹੋਵੋ, ਆਪਣੇ ਜੀਵਨ ਦਾ ਇੱਕ ਇੱਕ ਪਲ, ਇੱਕ ਇੱਕ ਸੈਕਿੰਡ, ਆਪਣੇ ਜੀਵਨ ਦਾ ਸਮਾਂ ਜਿਹੜਾ ਹੈ ਸੁਚੇਤ ਹੋ ਕੇ ਬਤੀਤ ਕਰੋ, ਅਵੇਸਲੇ ਹੋ ਕੇ ਬਤੀਤ ਨਾ ਕਰੋ। ਹਰ ਵੇਲੇ ਆਪਣੇ ਆਪ ਦੀ ਪੜਚੋਲ ਕਰੋ, ਹਰ ਵੇਲੇ ਆਪਣੇ ਅੰਦਰ ਝਾਤ ਮਾਰੋ, ਹਰ ਵੇਲੇ ਆਪਣੇ ਜੀਵਨ ਦੀ ਪਰਖ ਕਰਦੇ ਰਹੋ। ਤਿੰਨ ਬਚਨ ਬਾਬੇ ਕਬੀਰ ਨੇ ਆਖੇ ਨੇ, ਮੈਂ ਸੰਖੇਪ ਦੇ ਵਿੱਚ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਜਦੋਂ ਕਹਿੰਦੇ ਨੇ ਕਬੀਰ ਸੂਤਾ ਕਿਆ ਕਰੇ, ਜਾਗ ਰੋਏ ਪੈ ਦੁੱਖ, ਜਾਂਕਾ ਬਾਸਾ ਗੁਰ ਮੈਂ ਸੋ ਕਿਉਂ ਸੋਵੈ ਸੁੱਖ, ਕਿਉਂ ਸੁੱਤਾ ਹੋਇਆ। ਸਰੀਰਕ ਨੀਂਦ ਦੀ ਗੱਲ ਬਾਬਾ ਕਬੀਰ ਜੀ ਇੱਥੇ ਨਹੀਂ ਕਰਦੇ ਪਏ। ਬਾਬਾ ਕਬੀਰ ਕਹਿੰਦੇ ਨੇ ਕਿਉਂ ਵੇਸਲਾ ਹੋਇਆ ਹੋਇਆ, ਕਿਉਂ ਗਾਫਲ ਹੋਇਆ ਹੋਇਆ, ਕਿਉਂ ਸਿਰ ਸੁੱਟ ਕੇ ਬੈਠਾ ਹੋਇਆ, ਕਿਉਂ ਜਿੱਦਾਂ ਤੈਨੂੰ ਕੋਈ ਕਹਿੰਦਾ ਉਸੇ ਤਰੀਕੇ ਦੇ ਨਾਲ ਕਰਮ ਕਾਂਡਾਂ ਦੇ ਪਿੱਛੇ ਤੁਰ ਕੇ ਬਹਿ ਜਾਂਦਾ। ਉੱਠ ਜਾਗ, ਜਾਗ ਕੇ ਕੀ ਕਰਨਾ? ਕਹਿਣ ਲੱਗੇ ਜਾਗ ਰੋਏ ਭੈ ਦੁੱਖ, ਤੂੰ ਦੁੱਖਾਂ ਨੂੰ ਰੋ। ਦੁੱਖਾਂ ਨੂੰ ਰੋਦਾ ਇਹ ਨਹੀਂ ਭਾਵ ਕਿ ਜਿੱਥੇ ਬੈਠੇ ਉੱਥੇ ਆਪਣੇ ਦੁੱਖਾਂ ਦਾ ਰੋਣਾ ਪਾ ਕੇ ਬਹਿ ਜਾਏ, ਮਾਰੇ ਗਏ, ਲੁੱਟੇ ਗਏ, ਤਬਾਹ ਹੋ ਗਏ, ਬਰਬਾਦ ਹੋ ਗਏ, ਇਹ ਨਹੀਂ ਕਿ ਜਿੱਥੇ ਬੈਠੇ ਉੱਥੇ ਦੁੱਖਾਂ ਦਾ ਰੋਣਾ ਸ਼ੁਰੂ ਕਰਕੇ ਬਹਿ ਜਾਏ। ਪੁੱਤਰ ਆਖੇ ਨਹੀਂ ਲੱਗਦਾ, ਘਰਵਾਲੀ ਆਖੇ ਨਹੀਂ ਲੱਗਦੀ, ਭਰਾ ਆਖੇ ਨਹੀਂ ਲੱਗਦਾ, ਕਾਰੋਬਾਰ ਦੇ ਵਿੱਚ ਘਾਟਾ, ਮਨੁੱਖ ਇਸੇ ਤਰੀਕੇ ਦੇ ਨਾਲ ਦੁੱਖਾਂ ਦਾ ਰੋਣਾ ਰੋਂਦਾ। ਬਾਬਾ ਕਬੀਰ ਇਹ ਨਹੀਂ ਕਹਿੰਦੇ ਪਏ, ਬਾਬਾ ਕਬੀਰ ਕਹਿੰਦੇ ਨੇ ਦੁੱਖਾਂ ਨੂੰ ਰੋ ਬੈਠ। ਕਿਸੇ ਨੂੰ ਰੋ ਬੈਠਣ ਤੋਂ ਭਾਵ ਹੈ ਕਿਸੇ ਨਾਲੋਂ ਸੰਬੰਧ ਪੂਰੀ ਤਰ੍ਹਾਂ ਤੋੜ ਲੈਣਾ। ਸਾਡਾ ਮੁਹਾਵਰਾ ਹੈ ਕਿਸੇ ਦੇ ਨਾਲੋਂ ਸਾਡੀ ਬੋਲ ਚਾਲ ਬਿਲਕੁਲ ਬੰਦ ਹੋ ਜਾਏ, ਕੋਈ ਸਾਡੇ ਕੋਲ ਉਹਦਾ ਜ਼ਿਕਰ ਕਰੇ ਅਸੀਂ ਝਟਕੇ ਨੇ ਉਹਦਾ ਨਾਮ ਨਾ ਲੈ, ਕਿਉਂ? ਉਹਨੂੰ ਤੇ ਮੈਂ ਰੋ ਬੈਠਾ। ਕਿਉਂਕਿ ਕਿਸੇ ਨੂੰ ਮਰਨ ਤੋਂ ਬਾਅਦ ਰੋਇਆ ਜਾਂਦਾ। ਜਦੋਂ ਬੰਦਾ ਕਿਸੇ ਜਿਉਂਦੇ ਦੇ ਸੰਬੰਧ ਵਿੱਚ ਕਹਿ ਦੇਵੇ ਕਿ ਇਹਨੂੰ ਮੈਂ ਰੋ ਬੈਠਾ, ਇਹਦਾ ਭਾਵ ਹੈ ਇਹਦੇ ਨਾਲੋਂ ਮੇਰਾ ਪੱਕਾ ਹੀ ਸੰਬੰਧ ਟੁੱਟ ਗਿਆ। ਬਾਬਾ ਕਬੀਰ ਕਹਿੰਦੇ ਨੇ ਜਾਗ ਰੋਏ ਪੈ ਦੁੱਖ, ਸੁਚੇਤ ਹੋ, ਸਾਵਧਾਨ ਹੋ, ਜਿਹੜੇ ਦੁੱਖ ਨੇ, ਸਹਿਮ ਨੇ, ਡਰ ਨੇ, ਉਹਨਾਂ ਨੂੰ ਰੋ ਬੈਠ, ਉਹਨਾਂ ਦੇ ਨਾਲੋਂ ਆਪਣਾ ਸੰਬੰਧ ਤੋੜ ਲੈ। ਕਿਉਂ? ਕਿਉਂਕਿ ਜਾਂ ਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੇਂ ਸੁੱਖ। ਜਿਸ ਮਨੁੱਖ ਦਾ ਕਬਰ ਦੇ ਵਿੱਚ ਵਾਸਾ ਹੋਵੇ, ਜਿਹੜਾ ਮਨੁੱਖ ਕਬਰ ਦੇ ਵਿੱਚ ਪਿਆ ਹੋਇਆ ਹੋਵੇ, ਉਹਦੀ ਨੀਂਦ ਨੂੰ ਸੁੱਖ ਦੀ ਨੀਂਦ ਕਿਵੇਂ ਆਖਿਆ ਜਾਵੇ? ਇਹ ਵੀ ਵਾਕ ਸਮਝਣ ਵਾਲਾ। ਇੱਕ ਤੇ ਮਨੁੱਖ ਮਰਨ ਤੋਂ ਬਾਅਦ ਕਬਰ ਦੇ ਵਿੱਚ ਪੈਂਦਾ, ਉਹ ਤਾਂ ਸਾਰਿਆਂ ਨੇ ਚਲੇ ਹੀ ਜਾਣਾ ਹੈ ਉਸ ਰਸਤੇ ਤੇ। ਪਰ ਬਾਬਾ ਕਬੀਰ ਕਹਿਣ ਲੱਗੇ, ਮੈਂ ਦੇਖਦਾ ਤੂੰ ਮਰਨ ਤੋਂ ਪਹਿਲਾਂ ਕਬਰ ਦੇ ਵਿੱਚ ਪੈ ਗਿਆ, ਤੇਰੀ ਸਾਰੀ ਜ਼ਿੰਦਗੀ ਜਿਹੜੀ ਆ ਕਬਰ ਦੇ ਵਿੱਚ ਲੰਮੇ ਪੈ ਦੀ ਲੰਘ ਗਈ। ਫਰਕ ਇੰਨਾ ਕਿ ਕਬਰ ਦੇ ਵਿੱਚ ਤੇ ਮਨੁੱਖ ਮਿੱਟੀ ਦੇ ਭਾਰ ਹੇਠਾਂ ਦੱਬਿਆ ਹੁੰਦਾ, ਜਿਉਂਦਾ ਜੀ ਮਨੁੱਖ ਹਰ ਵੇਲੇ ਪਤਾ ਨਹੀਂ ਕਿੰਨੇ ਕੋ ਭਾਰ ਆਪਣੇ ਸਿਰ ਦੇ ਉੱਤੇ ਚੁੱਕੀ ਫਿਰਦਾ ਹੈ, ਕਿੰਨੇ ਕੋ ਡਰਾਂ ਦਾ ਭਾਰ, ਕਿੰਨੇ ਕੋ ਸਹਿਮ, ਕਿੰਨੀਆਂ ਕੋ ਚਿੰਤਾਵਾਂ, ਕਿੰਨੇ ਕੋ ਫਿਕਰ। ਬਾਬਾ ਕਬੀਰ ਜਦੋਂ ਮਨੁੱਖ ਦੀ ਹਾਲਤ ਤੱਕਦੇ ਨੇ, ਕਹਿਣ ਲੱਗੇ ਇੰਜ ਜਾਪਦਾ ਬੰਦਾ ਕਬਰ ਦੇ ਵਿੱਚ ਹੀ ਪਿਆ ਹੋਇਆ, ਇਹ ਤੇ ਜਿਉਂਦਾ ਹੀ ਕਬਰ ਦੇ ਵਿੱਚ ਪੈ ਗਿਆ। ਤੇ ਕਬਰ ਦੇ ਵਿੱਚ ਪਾਏ ਹੋਏ ਮਨੁੱਖ ਦੇ ਜੀਵਨ ਨੂੰ ਬਾਬਾ ਕਬੀਰ ਕਹਿੰਦੇ ਨੇ ਮੈਂ ਸੁਖੀ ਜੀਵਨ ਨਹੀਂ ਕਹਿੰਦਾ ਪਿਆ, ਤੂੰ ਜਾਗ, ਸੁਚੇਤ ਹੋ, ਸਾਵਧਾਨ ਹੋ, ਇਹਨਾਂ ਦੁੱਖਾਂ ਨੂੰ ਰੋ ਬੈਠ, ਇਹਨਾਂ ਦੇ ਨਾਲੋਂ ਆਪਣਾ ਸੰਬੰਧ ਤੋੜ, ਤੈਨੂੰ ਜਿਉਂਦਿਆਂ ਜੀ ਮੁਕਤ ਹੋਣਾ ਪੈਣਾ ਹੈ, ਉਹ ਆਨੰਦ ਵਾਲੀ ਅਵਸਥਾ ਤੈਨੂੰ ਜਿਉਂਦਿਆਂ ਜੀ ਪ੍ਰਾਪਤ ਕਰਨੀ ਪੈਣੀ ਹੈ। ਮਰਨ ਤੋਂ ਬਾਅਦ ਮਰਨਾ ਤੇ ਸਾਰਿਆਂ ਤੇ ਆ ਹੀ ਜਾਣਾ। ਕਬੀਰ ਸੂਤਾ ਕਿਆ ਕਰੈ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਣ ਹੋਏ ਗੋ ਲਾਂਬੇ ਗੋਡ ਪਸਾਰ। ਉਹ ਜਿਹੜਾ ਮਰਨ ਤੋਂ ਬਾਅਦ ਦਾ ਸੋਣਾ, ਬਾਬਾ ਕਬੀਰ ਕਹਿਣ ਲੱਗੇ ਉਹ ਤੇ ਇੱਕ ਨਾ ਇੱਕ ਦਿਨ ਸਮਾਂ ਸਾਰਿਆਂ ਦੇ ਉੱਤੇ ਆ ਜਾਣਾ ਹੈ। ਸੌਣ ਦਾ ਸਮਾਂ ਮਨੁੱਖ ਦੇ ਕੋਲ ਬਹੁਤ ਪਿਆ ਹੋਇਆ ਹੈ, ਜਾਗਣ ਦਾ ਸਮਾਂ ਹੀ ਥੋੜਾ ਹੈ। ਸੌਣ ਵਾਸਤੇ ਤੇ ਬਹੁਤ ਸਮਾਂ, ਇੱਕ ਦਿਨ ਸਦਾ ਦੀ ਨੀਂਦੇ ਸੌ ਹੀ ਜਾਣਾ ਹੈ। ਪਰ ਗੁਰਦੇਵ ਕਹਿੰਦੇ ਨੇ ਜਿਹੜਾ ਸਮਾਂ ਤੇਰੇ ਕੋਲ ਜਾਗਣ ਵਾਸਤੇ ਹੈ, ਉਸ ਸਮੇਂ ਨੂੰ ਤੇ ਜਾਗ ਕੇ ਬਤੀਤ ਕਰ, ਉਹ ਸਮਾਂ ਤੇ ਸੁਚੇਤ ਹੋ ਕੇ, ਸਾਵਧਾਨ ਹੋ ਕੇ ਬਤੀਤ ਕਰ। ਕਬੀਰ ਸੂਤਾ ਕਿਆ ਕਰੈ, ਬੈਠਾ ਰਹੋ ਅਰ ਜਾਗ, ਜਾਂ ਕੇ ਸੰਗ ਤੇ ਵਿਛੜਾ ਤਾਂ ਹੀ ਕੇ ਸੰਗ ਲਾਲ। ਵੇਖ ਜਿਨ੍ਹਾਂ ਸ਼ੁਭ ਗੁਣਾਂ ਦੇ ਨਾਲੋਂ ਤੂੰ ਟੁੱਟ ਗਏ, ਕਿਉਂ ਟੁੱਟ ਗਏ, ਦਿਨੋਂ ਦਿਨ ਕਿਉਂ ਤੇਰੀ ਦੂਰੀ ਪੈ ਰਹੀ ਹੈ, ਉਹਨਾਂ ਸ਼ੁਭ ਗੁਣਾਂ ਦੇ ਨਾਲ ਫਿਰ ਤੋਂ ਆਪਣਾ ਨਾਤਾ ਜੋੜ। ਜਿਨ੍ਹਾਂ ਸ਼ੁਭ ਗੁਣਾਂ ਦੇ ਨਾਲੋਂ ਟੁੱਟਣ ਕਰਕੇ ਤੇਰੇ ਜੀਵਨ ਦੇ ਅੰਦਰ ਮੁਸ਼ਕਲਾਂ ਆ ਰਹੀਆਂ ਨੇ, ਮੁਸੀਬਤਾਂ ਆ ਰਹੀਆਂ ਨੇ, ਸਹਿਮ ਆ ਰਹੇ ਨੇ, ਚਿੰਤਾਵਾਂ ਆ ਰਹੀਆਂ ਨੇ, ਅਬ ਮਨ ਜਾਗਤ ਰੋਹਰੇ ਪਾਈ। ਬਾਬਾ ਕਬੀਰ ਗਾਫਲ ਹੋਏ ਕਿ ਜਨਮ ਗਵਾਇਓ, ਚੋਰ ਮੁਸੈ ਘਰ ਜਾਈ। ਕਹਿਣ ਲੱਗੇ ਪੰਚ ਪਹਿਰੂਆ, ਕਿੰਨੇ ਕੀਮਤੀ ਬੋਲਣੇ, ਪੰਚ ਪਹਿਰੂਆ ਦਰ ਮੈਂ ਰਹਿਤੇ ਤਿਨਕਾ ਨਹੀਂ ਪਤੀਆਰਾ। ਬੰਦਾ ਪਹਿਰੇਦਾਰ ਤੇ ਇਸ ਵਾਸਤੇ ਰੱਖਦਾ ਨਾ ਕਿ ਮੇਰੇ ਘਰ ਦੀ ਰਾਖੀ ਕਰਨਗੇ। ਬਾਬਾ ਕਬੀਰ ਕਹਿਣ ਲੱਗੇ ਤੇਰੇ ਕੋਲ ਪੰਜ ਪਹਿਰੇਦਾਰ ਨੇ, ਇਹ ਪੰਜ ਗਿਆਨ ਇੰਦਰੇ, ਇਹ ਪੰਜ ਸੈਂਸ ਜਿਹੜੇ ਤੇਰੇ ਨੇ, ਅੱਖਾਂ ਨੇ, ਕੰਨ ਨੇ, ਨਾਸਕਾ ਹੈ, ਜ਼ਬਾਨ ਹੈ, ਤੇਰੇ ਤਨ ਦੀ ਚਮੜੀ ਹੈ। ਪਰ ਕਹਿਣ ਲੱਗੇ ਵੀ ਇਹਨਾਂ ਦੇ ਉੱਤੇ ਬਾਲਾ ਭਰੋਸਾ ਕਰਕੇ ਨਾ ਬਹਿ ਜਾਈ। ਪੰਚ ਪਹਿਰੂਆ ਦਰਮੈ ਰਹਿਤੇ ਤਿਨਕਾ ਨਹੀਂ ਪਤੀਆਰਾ, ਚੇਤ ਸੁਚੇਤ ਚਿਤ ਹੋਏ ਰਹੋ ਤੋ ਲੈ ਪ੍ਰਗਾਸ ਉਜਿਆਰਾ। ਤੈਨੂੰ ਇਹਨਾਂ ਪੰਜਾਂ ਪਹਿਰੇਦਾਰਾਂ ਦੇ ਉੱਤੇ ਵੀ ਨਿਗਾਹ ਰੱਖਣੀ ਪਏਗੀ। ਕਿਧਰੇ ਐਸਾ ਨਾ ਹੋਵੇ ਜਿਹੜੇ ਪਹਿਰੇਦਾਰ ਨੇ ਇਹੀ ਚੋਰਾਂ ਦੇ ਨਾਲ ਜਾ ਕੇ ਰਲ ਜਾਣ। ਜਿਸ ਦਿਨ ਤੇਰੇ ਪਹਿਰੇਦਾਰ ਜਿਹੜੇ ਨੇ ਉਹ ਚੋਰਾਂ ਦੇ ਨਾਲ ਜਾ ਕੇ ਰਲ ਗਏ, ਉਸ ਦਿਨ ਤੇਰੇ ਘਰ ਨੂੰ ਲੁੱਟਣ ਤੋਂ ਕੋਈ ਨਹੀਂ ਬਚਾ ਸਕੇਗਾ। ਇਹਨਾਂ ਨੂੰ ਪਹਿਰੇਦਾਰ ਆਖਿਆ ਕਿਉਂ? ਕਿਉਂਕਿ ਬਾਹਰ ਜਿੰਨਾ ਵੀ ਮਨੁੱਖ ਨੂੰ ਖਤਰਾ ਹੁੰਦਾ ਹੈ ਨਾ, ਇਹ ਪੰਜ ਗਿਆਨ ਇੰਦਰੇ ਨੇ ਜਿਹੜੇ ਮਨੁੱਖੀ ਮਨ ਨੂੰ ਉਹਦੀ ਖਬਰ ਆਣ ਕੇ ਦਿੰਦੇ ਨੇ। ਜੋ ਕੁਝ ਵੀ ਬਾਹਰ ਮਨੁੱਖ ਦੇ ਸਰੀਰ ਨੂੰ ਕੋਈ ਖਤਰਾ ਹੁੰਦਾ, ਬਾਹਰੋਂ ਮਨੁੱਖ ਦੇ ਇਹ ਗਿਆਨ ਇੰਦਰੇ ਮਨੁੱਖ ਕੁਝ ਦੇਖ ਕੇ ਉਸ ਖਤਰੇ ਨੂੰ ਅਨੁਭਵ ਕਰਦਾ, ਕੁਝ ਸੁਣ ਕੇ ਉਸ ਖਤਰੇ ਨੂੰ ਅਨੁਭਵ ਕਰ ਲੈਂਦਾ। ਪਰ ਇਹ ਵੀ ਸੱਚ ਆ ਕਿ ਭੜਕਾਉਣ ਵਾਲੇ ਵੀ ਇਹੀ ਨੇ, ਪਰਾਏ ਰੂਪ ਵਾਲੇ ਪਾਸੇ ਵੀ ਇਹੀ ਭੜਕਾਉਂਦੇ ਨੇ, ਗਲਤ ਸੁਣਨ ਵਾਲੇ ਪਾਸੇ ਵੀ ਇਹੀ, ਗਲਤ ਚਸਕਿਆਂ ਦੇ ਵਿੱਚ ਵੀ ਮਨੁੱਖ ਨੂੰ ਇਹੀ ਪਾਉਂਦੇ ਨੇ। ਇਸ ਵਾਸਤੇ ਬਾਬਾ ਕਬੀਰ ਕਹਿੰਦੇ ਨੇ, ਜਾਗ ਸੁਚੇਤ ਹੋ, ਸਾਵਧਾਨ ਹੋ। ਫਿਰ ਬੇਨਤੀ ਦੁਹਰਾ ਦਿਆਂ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਸਾਡਾ ਨਾਤਾ ਇਹੀ ਹੋਣਾ ਚਾਹੀਦਾ ਕਿ ਗੁਰਬਾਣੀ ਨੇ ਸਾਡੀ ਸੁੱਤੀ ਹੋਈ ਸੁਰਤ ਨੂੰ ਜਗਾਉਣਾ। ਸਾਨੂੰ ਸੁਚੇਤ ਕਰਨਾ ਹੈ, ਸਾਨੂੰ ਸਾਵਧਾਨ ਕਰਨਾ ਹੈ। ਤੇ ਜਿਸ ਵੇਲੇ ਕੋਈ ਮਨੁੱਖ ਸੁਚੇਤ ਹੁੰਦਾ ਹੈ, ਜਿਸ ਵੇਲੇ ਕੋਈ ਮਨੁੱਖ ਸਾਵਧਾਨ ਹੁੰਦਾ ਹੈ, ਇੱਕ ਨੁਕਤਾ ਹੋਰ ਸਮਝ ਲੈਣਾ, ਉਸ ਵੇਲੇ ਮਨੁੱਖ ਦੀ ਜ਼ਿੰਮੇਵਾਰੀ ਵੱਧਦੀ ਹੈ। ਇਹ ਨਹੀਂ ਕਿ ਉਸ ਵੇਲੇ ਮਨੁੱਖ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਏਗਾ। ਜਦੋਂ ਮਨੁੱਖ ਸੁਚੇਤ ਹੋਏਗਾ, ਜ਼ਿਆਦਾ ਚੇਤਨ ਹੋਏਗਾ, ਉਸ ਵੇਲੇ ਮਨੁੱਖ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਵਧੇਗੀ। ਸ਼ਾਇਦ ਬਾਬੇ ਕਬੀਰ ਨੇ ਇਸੇ ਵਾਸਤੇ ਆਖਿਆ ਸੀ ਕਿ ਕਬੀਰ ਜਿਹਨੂੰ ਕਿਛੂ ਜਾਣਿਆ ਨਹੀਂ, ਤਿੰਨ ਸੁੱਖ ਨੀਂਦ ਬਿਹਾਏ, ਹਮੋ ਜੋ ਬੂਝਾ ਬੂਝਣਾ ਪੂਰੀ ਭਰੀ ਬਲਾ। ਮੇਰੇ ਤੇ ਬਲਾਹ ਗਲ ਵਿੱਚ ਪੈ ਗਈ ਜਦੋਂ ਦੀ ਮੈਨੂੰ ਸਮਝ ਆਈ ਆ। ਜਿਹਨਾਂ ਨੂੰ ਸਮਝ ਨਹੀਂ ਸੀ ਆਈ, ਉਹ ਇਹਨਾਂ ਵਿਕਾਰਾਂ ਦੀਆਂ ਸੱਟਾਂ ਖਾਂਦੇ ਸਨ, ਫਿਰ ਵੀ ਲਾਪਰਵਾਹੀ ਦੇ ਨਾਲ ਆਪਣਾ ਜੀਵਨ ਬਤੀਤ ਕਰੀ ਜਾਂਦੇ ਸਨ, ਵਿਕਾਰਾਂ ਹੱਥੋਂ ਦੁਖੀ ਵੀ ਹੁੰਦੇ ਸਨ, ਫਿਰ ਵੀ ਵਿਕਾਰ ਭੁੱਗੀ ਜਾ ਰਹੇ ਸਨ, ਮਾੜੇ ਕਰਮਾਂ ਕਰਕੇ ਦੁਖੀ ਵੀ ਹੁੰਦੇ ਸਨ, ਫਿਰ ਵੀ ਬੁਰਾਈਆਂ ਵਾਲੇ ਪਾਸੇ ਤੁਰੇ ਜਾ ਰਹੇ ਸਨ, ਫਿਰ ਵੀ ਉਸੇ ਰਸਤੇ ਤੁਰਨਾ ਪਸੰਦ ਕਰਦੇ ਸਨ। ਪਰ ਜਦੋਂ ਦੀ ਮੈਨੂੰ ਸਮਝ ਪੈ ਗਈ ਵੀ ਇਹ ਜਿਹੜੇ ਪੰਜ ਗਿਆਨ ਇੰਦਰੇ ਨੇ, ਇਹ ਕਿਧਰੇ ਮੇਰੇ ਪਹਿਰੇਦਾਰ ਜਿਹੜੇ ਨੇ, ਇਹ ਚੋਰਾਂ ਦੇ ਨਾਲ ਜਾ ਕੇ ਨਾ ਰਲ ਜਾਣ, ਜਦੋਂ ਦੀ ਮੈਂ ਇਸ ਗੱਲ ਨੂੰ ਸਮਝਣ ਦਾ ਯਤਨ ਕੀਤਾ, ਕਹਿਣ ਲੱਗੇ ਪੂਰੀ ਭਰੀ ਬਲਾਈ, ਮੇਰੇ ਤੇ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਗਈ ਹੈ। ਫਿਰ ਬੇਨਤੀ ਦੁਹਰਾ ਦਿਆਂ, ਗੁਰਬਾਣੀ ਸਿੱਖ ਨੂੰ ਜਗਾਉਂਦੀ ਹੈ। ਜਦੋਂ ਕਹਿੰਦੇ ਆ ਭਿੰਨੀ ਰਹਿ ਨੜੀਏ ਚਮਕਣ ਤਾਰੇ, ਜਾਗੇ ਸੰਤ ਜਨਾਮ ਮੇਰੇ ਰਾਮ ਪਿਆਰੇ, ਰੱਬ ਦੇ ਪਿਆਰੇ ਜਾਗ ਕੇ ਆਪਣੇ ਜੀਵਨ ਦੀ ਰਾਤ ਬਤੀਤ ਕਰਦੇ ਨੇ। ਕਦੇ ਸਤਿਗੁਰੂ ਕਹਿੰਦੇ ਨੇ ਤੱਕਿਓ, ਜਦੋਂ ਚਾਂਦਨੀ ਰਾਤ ਕਿਧਰੇ ਤਰੇਲ ਭਿੱਜੀ ਹੋਈ ਰਾਤ ਹੋਵੇ, ਤੇ ਕਿਸ ਤਰੀਕੇ ਦੇ ਨਾਲ ਆਕਾਸ਼ ਦੇ ਵਿੱਚ ਜਿਹੜੇ ਤਾਰੇ ਚਮਕਦੇ ਨੇ ਉਹ ਤਰੇਲ ਦੇ ਵਿੱਚ ਵੀ ਆਪਣਾ ਬਿੰਬ ਦਿਖਾਉਂਦੇ ਪਏ ਨੇ। ਜਦੋਂ ਕੋਈ ਮਨੁੱਖ ਜਾਗ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ, ਰੱਬੀ ਗੁਣਾਂ ਦੇ ਤਾਰੇ ਉਸ ਮਨੁੱਖ ਦੇ ਹਿਰਦੇ ਦੇ ਵਿੱਚ ਉਸੇ ਤਰੀਕੇ ਦੇ ਨਾਲ ਲਿਸ਼ਕਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ। ਤੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ। ਜਿਨ੍ਹਾਂ ਦੇ ਸੋਝੀ ਮਨ ਵਿੱਚ ਪੈ ਗਈ ਉਹੀ ਮਨੁੱਖ ਅਸਲ ਦੇ ਵਿੱਚ ਜਾਗਦੇ ਨੇ। ਗੁਰਬਾਣੀ ਫਿਰ ਬੇਨਤੀ ਕਰਦਿਆਂ ਜਾਗਣ ਵਾਸਤੇ ਹੈ, ਪਰ ਬਦਕਿਸਮਤੀ ਅਸੀਂ ਗੁਰਬਾਣੀ ਦੀ ਵਰਤੋਂ ਸੌਣ ਵਾਸਤੇ ਕਰਨ ਲੱਗ ਪਏ, ਆਪਣੇ ਆਪ ਨੂੰ ਝੂਠੀ ਤਸੱਲੀ ਦੇਣ ਵਾਸਤੇ ਕਰਨ ਲੱਗ ਪਏ। ਅਸੀਂ ਗੁਰਬਾਣੀ ਦੀ ਵਰਤੋਂ ਸੌਣ ਵਾਸਤੇ ਕਰਦੇ ਹਾਂ। ਪੁੱਤਰ ਦੇ ਵਿਆਹ ਦਾ ਕਾਰਜ ਰਚਿਆ, ਅਖੰਡ ਪਾਠ ਕਰਾ ਲਿਆ, ਸਾਡੀ ਤਸੱਲੀ ਹੋ ਗਈ, ਸਾਡੀ ਜ਼ਿੰਮੇਵਾਰੀ ਜਿਹੜੀ ਸੀ ਉਹ ਮੁੱਕ ਗਈ। ਬਸ ਜਿਸ ਤਰੀਕੇ ਦੇ ਨਾਲ ਮਨੁੱਖ ਬਾਕੀ ਸਾਰਾ ਪ੍ਰਬੰਧ ਕਰਕੇ ਆਪਣੇ ਆਪ ਨੂੰ ਤਸੱਲੀ ਦੇ ਲੈਂਦਾ ਨਾ, ਵੀ ਪੁੱਤਰ ਦਾ ਵਿਆਹ ਹੈ, ਵਾਜੇ ਵਾਲੇ ਵੀ ਕਰ ਲਏ ਨੇ, ਡੀਜੇ ਵਾਲੇ ਵੀ ਕਰ ਲਏ ਨੇ, ਹਲਵਾਈ ਵੀ ਕਰ ਲਿਆ, ਉਸੇ ਤਰੀਕੇ ਦੇ ਨਾਲ ਪਾਠੀ ਵੀ ਕਰ ਲਏ ਨੇ, ਰਾਗੀ ਵੀ ਕਰ ਲਏ ਨੇ, ਆਪਣੀ ਤਸੱਲੀ ਹੋ ਗਈ। ਪਰ ਜਿਸ ਕਮਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਆਣ ਕੇ ਪ੍ਰਕਾਸ਼ ਕੀਤਾ ਜਾਂਦਾ, ਬਾਣੀ ਦਾ ਪ੍ਰਵਾਹ ਚੱਲਦਾ, ਤਿੰਨ ਦਿਨ ਤੱਕ ਪਰਿਵਾਰ ਦੇ ਮੈਂਬਰ ਉਸ ਕਮਰੇ ਦੇ ਅੰਦਰ ਆਉਣਾ ਹੀ ਭੁੱਲ ਜਾਂਦੇ ਨੇ। ਪਾਠ ਕਰਦੇ ਵੀ ਕਹਿ ਦਿੰਦੇ ਨੇ
ਦਰਵਾਜ਼ਾ ਬੰਦ ਕਰ ਦਿਓ, ਬੂਹਾ ਬੰਦ ਕਰ ਦਿਓ। ਪਾਠੀ ਵੀ ਇਹੀ ਚਾਹੁੰਦਾ ਹੁੰਦਾ ਹੈ ਵੀ ਮੈਨੂੰ ਵੀ ਉੱਚੀ ਨਾ ਬੋਲਣਾ ਪਏ। ਜੇ ਕਿਧਰੇ ਕੋਈ ਪਾਠੀ ਦੇ ਸੰਬੰਧ ਵਿੱਚ ਸ਼ਿਕਾਇਤ ਆ ਵੀ ਜਾਏ ਕਿ ਇਸ ਪਾਠੀ ਨੇ ਪੱਤਰੇ ਥਲ ਦਿੱਤੇ ਨੇ, ਪਾਠੀ ਦੀ ਸ਼ਾਮਤ ਆ ਜਾਂਦੀ ਹੈ। ਹਾਲਾਂਕਿ ਹੋ ਸਕਦਾ 10-15 ਪੱਤਰੇ ਥੱਲੇ ਹੋਣ ਉਹਨੇ, ਪਰ ਘਰ ਵਾਲਿਆਂ ਨੇ ਸਾਰੇ ਥਲ ਦਿੱਤੇ ਹੁੰਦੇ ਨੇ, ਸਾਰੇ ਪੱਤਰੇ ਥਲ ਦਿੱਤੇ, ਸਿਰਫ 5 ਪੌੜੀਆਂ ਮੁਸ਼ਕਲ ਦੇ ਨਾਲ ਸੁਣੀਆਂ, ਉੱਠ ਕੇ ਚਲੇ ਗਏ। ਬਸ ਵਾਪਸੀ ਉਦੋਂ ਆਏ ਜਦੋਂ 9ਵੇਂ ਮਹੱਲੇ ਦੇ ਸ਼ਲੋਕ ਜਿਹੜੇ ਨੇ ਸ਼ੁਰੂ ਹੋ ਗਏ, ਜਦੋਂ ਗੁਰੂ ਤੇਗ ਬਹਾਦਰ ਜੀ ਨੇ ਪਹਿਲਾ ਬਚਨ ਇਹ ਆਖਿਆ ਵੀ ਗੁਣ ਗੋਬਿੰਦ ਗਾਇਓ ਨਹੀਂ, ਉਦੋਂ ਪਹੁੰਚ ਗਏ। ਹੁਣ ਗੁਰੂ ਤੇਗ ਕਹਿੰਦਾ ਸੀ ਵੀ 3 ਦਿਨ ਹੋ ਗਏ ਨੇ ਬਿਠਾ ਕੇ ਰੱਖਿਆ ਸੀ, ਗੋਬਿੰਦ ਦੇ ਗੁਣ ਗਾਉਣੇ ਸਨ ਉਹ ਤੇ ਗਾਏ ਨਹੀਂ। ਮਨੁੱਖ ਕੇਵਲ ਆਪਣੇ ਆਪ ਨੂੰ ਤਸੱਲੀ ਦਿੰਦਾ, ਆਪਣੀ ਸੁਰਤ ਨੂੰ ਸਮਾਉਂਦਾ ਪਿਆ, ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਵਾਸਤੇ ਗੁਰਬਾਣੀ ਦੀ ਵਰਤੋਂ ਕਰਦਾ ਪਿਆ। ਜਦਕਿ ਗੁਰਬਾਣੀ ਜਿਹੜੀ ਹੈ ਇਸ ਨੇ ਮਨੁੱਖ ਦੀ ਸੁੱਤੀ ਹੋਈ ਸੁਰਤ ਨੂੰ ਜਗਾਉਣਾ ਸੀ, ਸੁਚੇਤ ਕਰਨਾ ਸੀ। ਕਹੀ ਤੇ ਸਰੀਰ, ਮੈਨੂੰ ਯਾਦ ਆ ਗਿਆ ਵਿਨਕੋਰ ਮੈਂ ਹੁੰਦਾ ਸੀ, ਸਵੇਰ ਨੂੰ 3:30 ਵਜੇ ਸਵਾ 3 ਵਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਪ੍ਰਕਾਸ਼ ਕੀਤਾ ਜਾਂਦਾ ਸੀ। ਇੱਕ ਬਜ਼ੁਰਗ ਹਰ ਰੋਜ਼ ਉਹ ਨੇਮ ਦੇ ਨਾਲ ਆਉਂਦਾ ਸੀ, 70-75 ਸਾਲ ਦੇ ਕਰੀਬ ਉਹਦੀ ਉਮਰ ਹੋਏਗੀ। ਪ੍ਰਕਾਸ਼ ਕਰਨ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਜਦੋਂ ਸ਼ੁਰੂ ਹੁੰਦਾ ਸੀ, 5 ਪੌੜੀਆਂ ਨਹੀਂ ਸਨ ਲੰਘਦੀਆਂ ਜਿਸ ਵੇਲੇ ਉਹਦੇ ਘਰਾੜਿਆਂ ਦੀ ਆਵਾਜ਼ ਜਿਹੜੀ ਸੀ ਮੇਰੇ ਤੱਕ ਅੱਪੜਨੀ ਸ਼ੁਰੂ ਹੋ ਜਾਂਦੀ ਸੀ, ਸ਼ਾਇਦ ਸਾਰੀ ਰਾਤ ਨਾ ਸੌਂਦਾ ਹੋਵੇ। ਬੜੇ ਬੜੇ ਇਹੋ ਜਿਹੇ ਲੋਕ ਦੇਖੋਗੇ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ, ਸੰਗਤ ਦੇ ਵਿੱਚ ਬੈਠਿਆਂ ਸਾਰ ਉਹਨਾਂ ਨੂੰ ਨੀਂਦ ਆ ਜਾਂਦੀ ਹੈ। ਹੁਣ ਹੋ ਸਕਦਾ ਮਨੁੱਖ ਆਪਣੇ ਆਪ ਨੂੰ ਇਹ ਤਸੱਲੀ ਦੇ ਕੇ ਜਾਂਦਾ ਹੋਵੇ ਕਿ ਮੈਂ ਸਵੇਰੇ ਜਾ ਕੇ ਨਿਤਨੇਮ ਕਰ ਆਇਆ, ਮੈਂ ਸਵੇਰੇ ਜਾ ਕੇ ਗੁਰਬਾਣੀ ਸੁਣਿਆ, ਹੁਕਮਨਾਮਾ ਸੁਣ ਆਇਆ। ਨਹੀਂ, ਜਿਸਨੇ ਜ਼ਿਆਦੀ ਬਾਣੀ ਗੁਰੂ ਦੇ ਕੋਲ ਬੈਠ ਕੇ ਸੁਣੀ ਹੈ ਉਹਦੀ ਦਿਨ ਭਰ ਦੇ ਵਿੱਚ ਜ਼ਿੰਮੇਵਾਰੀ ਹੁਣ ਹੋਰ ਜ਼ਿਆਦਾ ਵੱਧ ਗਈ ਹੈ। ਜਿਸਨੇ ਜਿੰਨੇ ਜ਼ਿਆਦੇ ਬੋਲ ਗੁਰੂ ਦੇ ਸੁਣੇ ਨੇ ਉਹਦੀ ਜ਼ਿੰਮੇਵਾਰੀ ਹੁਣ ਘਟੀ ਨਹੀਂ ਹੈ। ਮਨੁੱਖ ਇਹ ਆਖੇ ਕਿ ਮੈਂ ਆਪਣੇ ਸਵੇਰ ਦੇ ਨਿਤਨੇਮ ਦੀ ਪੂਰਤੀ ਕਰ ਲਈ ਆ, ਹੁਣ ਤੇ ਮੈਂ ਧਰਮੀ ਹੋ ਗਿਆ, ਨਹੀਂ। ਤੂੰ ਜਿੰਨੇ ਜ਼ਿਆਦੇ ਬੋਲ ਸੁਣੇ ਨੇ ਦਿਨ ਭਰ ਦੇ ਵਿੱਚ ਤੇਰੀਆਂ ਜ਼ਿੰਮੇਵਾਰੀਆਂ ਉਨੀਆਂ ਜ਼ਿਆਦੀਆਂ ਵੱਧ ਗਈਆਂ ਨੇ। ਆਨੰਦ ਸਾਹਿਬ ਦੀ ਬਾਣੀ ਤੂੰ ਹਰ ਰੋਜ਼ ਪੜ੍ਹ ਲਈ ਆ, ਸੁਣ ਲਈ ਆ, ਹਰ ਰੋਜ਼ ਗੁਰੂ ਨੇ ਇਹ ਤੈਨੂੰ ਚੇਤੇ ਕਰਵਾਇਆ ਸੀ, ਅੱਖਾਂ ਦੇ ਨਾਲ ਕੀ ਕਰਨਾ, ਕੰਨਾਂ ਦੇ ਨਾਲ ਕੀ ਸੁਣਨਾ, ਸਰੀਰ ਕਰਕੇ ਕੀ ਕਰਨਾ ਕੀ ਨਹੀਂ ਕਰਨਾ, ਤੇਰੀ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਗਈ ਹੈ। ਗੁਰਬਾਣੀ ਨੇ ਤੈਨੂੰ ਜਗਾਉਣਾ ਹੈ, ਤੂੰ ਜਾਗ ਕੇ ਆਪਣਾ ਜੀਵਨ ਬਤੀਤ ਕਰ। ਗੁਰਦੇਵ ਕਹਿੰਦੇ ਨੇ ਜਿਹੜਾ ਜਾਗ ਕੇ ਸੁਚੇਤ ਹੋ ਕੇ ਚੇਤਨ ਹੋ ਕੇ ਆਪਣੇ ਜੀਵਨ ਦਾ ਇੱਕ ਇੱਕ ਪਲ ਬਤੀਤ ਕਰਦਾ ਉਸ ਮਨੁੱਖ ਨੂੰ ਤੱਤ ਦੀ ਪ੍ਰਾਪਤੀ ਹੁੰਦੀ ਹੈ। ਕਹੇ ਨਾਨਕ ਸੋ ਤੱਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਜਿਸ ਦੀ ਜ਼ਿੰਦਗੀ ਰੂਪੀ ਰਾਤ ਜਾਗਦਿਆਂ ਹੋਇਆਂ ਬਤੀਤ ਹੁੰਦੀ ਹੈ, ਅਣ ਦਿਨ ਹਰ ਰੋਜ਼ ਹਰ ਵੇਲੇ ਜਿਸ ਦੀ ਸੁਰਤ ਜਿਹੜੀ ਹੈ ਆਪਣੇ ਫਰਜ਼ਾਂ ਨੂੰ ਪਹਿਚਾਣਦੀ ਹੈ। ਇਤਨੇ ਬਚਨ ਆਪਣੇ ਪਰਵਾਨ ਕਰਨੇ ਭੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ,
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ।